ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ 27 ਅਪ੍ਰੈਲ ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
अपने प्यारों को पैसे भेजें लैम्फाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें, यानी $500 भेजने पर $50 कैशबैक की सूरत में आपके अकाउंट में वापस। लैम्फाई की 10% कैशबैक ऑफर के लिए आज ही लैम्फाई की फ्री ऐप अपने फोन में डाउनलोड करें। विजिट lamfi.com फॉर टर्म्स एंड कंडीशंस।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
क्या खास बात है, आपका नेबर का गार्डन इतना लश ग्रीन कैसे है? बस धूप और पानी से काम नहीं चलेगा। प्लांट्स को चाहिए प्रॉपर न्यूट्रिशन, मिरेकल ग्रो प्लांट फूड। ये देगा आपके प्लांट्स को वो न्यूट्रिएंट्स जो उन्हें जरूरी है ताकि वो ग्रो करें स्ट्रॉन्गर हेल्थी। ग्रो लाइक अ प्रो विद मिरेकल ग्रो। मिलता है आपके नियरेस्ट गार्डन सेंटर और रिटेलर से।
कैनेडियन स्टेज पेश कर रहा है महाभारत। देखिए कैसे ट्रेडिशन और इनोवेशन एक साथ मिलकर नई जान डालते हैं इस एपिक स्टोरी में जो कई पीढ़ियों से लोगों को प्रभावित करती आ रही है। अब देखिए इस अमर कहानी को एक नए अंदाज में, शानदार विजुअल्स, लाइव म्यूजिक और बोल्ड स्टोरी टेलिंग के साथ। पूरी दुनिया से आई एक ऑल साउथ एशियन कास्ट के साथ ये इंटरनेशनल एक्लेम प्रोडक्शन पहली बार स्टेज पर दिखाई जा रही है। इस युद्ध, किस्मत, न्याय और कर्तव्य की कहानी को 2 हिस्सों में देखिए 8 अप्रैल से 27 अप्रैल तक एट सेंट फ्लोरेंस सेंटर फॉर द आर्ट्स में। टिकट स्टार्टिंग एट ओनली $49। अपनी टिकट आज ही बुक कीजिए एट canadianstage.com पर। जी हाँ, एट canadianstage.com पर।
ਤੁਸੀਂ ਆਪਣੀਆਂ ਚਾਬੀਆਂ ਦੀ ਰੱਖਿਆ ਕਿਵੇਂ ਕਰ ਸਕਦੇ ਹੋ? ਬਸ ਆਪਣੀ ਕੀਰਿੰਗ ਨਾਲ ਇੱਕ ਵਾਰੈਂਟ ਦਾ ਕੀ ਟੈਗ ਅਟੈਚ ਕਰੋ। ਜੇਕਰ ਤੁਸੀਂ ਆਪਣੀਆਂ ਚਾਬੀਆਂ ਗਵਾ ਦਿੰਦੇ ਹੋ ਤਾਂ ਖੋਜਕਰਤਾ ਟੈਗ ਦੇ ਪਿਛਲੇ ਨੰਬਰ ਤੇ ਕਾਲ ਕਰ ਸਕਦਾ ਹੈ ਜਾਂ ਉਹਨਾਂ ਨੂੰ ਕਿਸੇ ਵੀ ਮੇਲ ਬਾਕਸ ਦੇ ਵਿੱਚ ਰੱਖ ਸਕਦਾ ਹੈ ਅਤੇ ਵਾਰੈਂਟਸ ਉਹਨਾਂ ਨੂੰ ਕੋਰੀਅਰ ਦੁਆਰਾ ਤੁਹਾਨੂੰ ਤੁਹਾਡੀਆਂ ਚਾਬੀਆਂ ਬਿਲਕੁਲ ਮੁਫਤ ਵਿੱਚ ਵਾਪਸ ਕਰ ਦੇਵੇਗਾ। ਅੱਜ ਕੀਜ਼ ਤੇ ਰਿਮੋਟ ਡਿਵਾਈਸਿਸ ਦੀ ਉੱਚ ਤਬਦੀਲੀ ਦੇ ਲਾਗਤ ਨਾਲ ਕੀ ਟੈਗ ਸੇਵਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਵਾਰੈਂਟ ਕੀ ਟੈਗ ਉਹ ਮੁਫਤ ਹਨ ਅਤੇ ਉਹ ਕੰਮ ਕਰਦੇ ਹਨ। warren.ca ਤੇ ਆਪਣਾ ਆਰਡਰ ਕਰੋ ਅਤੇ ਐਮਪੀਟੀ ਦੇ ਜੀਵਨ ਵਿੱਚ ਫਰਕ ਲਿਆਉਣ ਵਿੱਚ ਮਦਦ ਕਰੋ।
ਸਾਡੇ ਨਾਲ ਜੁੜੇ ਹੋਏ ਨੇ ਇੰਦਰਜੀਤ ਬਖਸ਼ੀ ਜੀ। ਜੀ ਬਖਸ਼ੀ ਜੀ,
ਥੈਂਕ ਯੂ ਜਾਨੀਆ ਜੀ। ਬਿਲਕੁਲ ਜੀ, ਖਬਰਾਂ ਦਾ ਸਿਲਸਿਲਾ ਫਿਲਹਾਲ ਜਾਰੀ ਹੈ ਤੇ ਹੁਣ ਗੱਲ ਕਰਾਂਗੇ ਲੁਧਿਆਣਾ ਦੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ। ਭਾਜਪਾ ਨੇ ਵੀ ਇਸ ਵਾਰ ਤਿਆਰੀ ਜਿਹੜੀ ਉਹ ਖਿੱਚ ਦਿੱਤੀ ਹੈ। ਲੁਧਿਆਣਾ ਪੱਛਮੀ ਹਲਕੇ ਵਿੱਚ ਜ਼ਮੀਨੀ ਚੋਣ ਤੋਂ ਐਲਾਨ ਤੋਂ ਪਹਿਲਾਂ ਹੀ ਸਿਆਸੀ ਮੈਦਾਨ ਸਜਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਦੇ ਹੱਕ ਦੇ ਵਿੱਚ ਰੈਲੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਅਬਜ਼ਰਵਰ ਜਿਹੜੇ ਉਹ ਨਿਯੁਕਤ ਕੀਤੇ ਗਏ ਨੇ। ਭਾਜਪਾ ਵੱਲੋਂ ਪੰਜਾਬ ਭਾਜਪਾ ਦੇ ਕੋ ਇੰਚਾਰਜ ਅਤੇ ਕੌਮੀ ਸਕੱਤਰ ਵਿਧਾਇਕ ਡਾਕਟਰ ਨਰਿੰਦਰ ਸਿੰਘ ਰੈਣਾ ਨੂੰ ਇਨ੍ਹਾਂ ਚੋਣਾਂ ਦੇ ਲਈ ਇੰਚਾਰਜ ਜਿਹੜਾ ਉਹ ਨਿਯੁਕਤ ਕੀਤਾ ਗਿਆ। ਅਬਜ਼ਰਵਰਾਂ ਦੀ ਸੂਚੀ ਵਿਚ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਮੋਨਾ ਜੈਸਵਾਲ ਦਾ ਨਾਂ ਵੀ ਸ਼ਾਮਲ ਹੈ। ਇੱਥੇ ਦਾਵੀ ਹੈ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ, ਜਿਸ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ ਉਤੇ ਛੇਤੀ ਹੀ ਜ਼ਿਮਨੀ ਚੋਣ ਦਾ ਐਲਾਨ ਹੋ ਸਕਦਾ, ਪਰ ਉਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਧਰ ਉਤੇ ਸਰਗਰਮੀਆਂ ਜਿਹੜੀਆਂ ਉਹ ਸ਼ੁਰੂ ਵੀ ਕਰ ਦਿੱਤੀਆਂ ਨੇ। ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ। ਉੱਥੇ ਹੀ ਹੁਣ ਕਾਂਗਰਸ ਅਤੇ ਭਾਜਪਾ ਵੱਲੋਂ ਵੀ ਉਮੀਦਵਾਰਾਂ ਦੇ ਐਲਾਨ ਲਈ
ਭਵਿੱਖ ਉਸ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਨੇ।
ਸੋ ਅਗਲੀ ਖਬਰ ਵੱਲ ਦਾਂਗੇ ਤਾਂ ਆਖਰੀ ਖਬਰ ਵੱਲ ਗੱਲ ਕਰਾਂਗੇ। ਅੱਜ ਪੰਜਾਬ ਭਰ ਦੇ ਵਿੱਚ ਦੋ ਘੰਟੇ ਦੀ ਜਿਹੜੀ ਹੈ ਉਹ ਹੜਤਾਲ ਵੇਖਣ ਨੂੰ ਮਿਲੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅੱਜ ਕੰਟਰੈਕਟ ਬੇਸ ਦੇ ਉੱਤੇ ਪੀਆਰਟੀਸੀ ਦੇ ਨੌਕਰੀ ਕਰ ਰਹੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਚੱਕਾ ਜਾਮ ਕਰਕੇ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਪੰਜਾਬ ਦੇ ਵੱਖ ਵੱਖ ਬੱਸ ਅੱਡਿਆਂ ਦੇ ਉੱਤੇ ਜਿਹੜਾ ਉਹ ਕੀਤਾ ਤੇ ਇਹੀ ਕਾਰਨ ਹੈ ਕਿ ਅੱਜ ਜਿਹੜੀ ਹੈ ਉਹ ਆਪਾਂ ਤਸਵੀਰਾਂ ਚ ਵੀ ਵੇਖਾਂਗੇ ਕਿ ਲੋਕਾਂ ਨੂੰ 2 ਘੰਟੇ ਜਿਹੜੀ ਆ ਉਹ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਸਮੇਂ ਸਿਰ ਆਪਣੀ ਡਿਊਟੀਆਂ ਦੇ ਉੱਤੇ ਜਾਣ ਦੇ ਲਈ ਪਾਬੰਦ ਹੁੰਦੇ ਨੇ। ਤੁਹਾਨੂੰ ਦੱਸ ਦਈਏ ਕਿ ਮੀਡੀਆ ਦੀ ਜੋ ਜਾਣਕਾਰੀ ਹੈ ਆਰਜੀ ਕਰਮਚਾਰੀ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਈ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਨੂੰ ਆਰਜੀ ਕਰਮਚਾਰੀਆਂ ਤੋਂ ਜਲਦੀ ਹੀ ਰੈਗੂਲਰ ਕੀਤਾ ਜਾਵੇਗਾ, ਪਰ ਹੁਣ 8 ਮਹੀਨੇ ਬੀਤ ਚੁੱਕੇ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਬਜਟ ਦੇ ਵਿਚ ਉਹਨਾਂ ਨੂੰ ਰੈਗੂਲਰ ਕਰਨ ਦੀ ਕੋਈ ਗੱਲ ਨਹੀਂ ਹੋਈ, ਉਹ ਅੱਜ ਹੜਤਾਲ ਉੱਤੇ ਚਲੇ ਗਏ ਨੇ, ਜਿਸ ਕਾਰਨ ਉਹ ਪਰੇਸ਼ਾਨ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇਗਾ, ਪਰ 7 ਤੋਂ ਵੱਧ ਕੱਚੇ ਮੁਲਾਜ਼ਮਾਂ ਤੋਂ ਵੱਧ ਡਿਊਟੀ ਕਰਵਾਈ ਜਾ ਰਹੀ ਹੈ। ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਹਨਾਂ ਨੇ ਅੱਜ ਇਹ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਬੱਸ ਡਿਪੂ ਵੀਹ ਮਈ ਨੂੰ ਭਾਰਤ ਬੰਦ ਵਿਚ ਸਹਿਯੋਗ ਦੇਣਗੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਅਤੇ ਬੱਸ ਡਰਾਈਵਰਾਂ ਉਤੇ ਦੁਰਘਟਨਾ ਦੀ ਸੂਰਤ ਦੇ ਵਿਚ ਲਾਗੂ ਕੀਤਾ ਜਾ ਰਿਹਾ ਕਾਰਨ ਵੀ ਹਰ ਡਰਾਈਵਰ ਲਈ ਘਾਤਕ ਸਾਬਤ ਹੋ ਸਕਦਾ, ਜਿਸ ਕਾਰਨ ਉਹ 20 ਮਈ ਨੂੰ ਭਾਰਤ ਬੰਦ ਵਿਚ ਸ਼ਾਮਲ ਹੋਣਗੇ ਅਤੇ ਸਮਰਥਨ ਜਿਹੜਾ ਉਹ ਦੇਣਗੇ। ਇਸ ਬਾਰੇ ਜ਼ਿਆਦਾ ਵਿਸਥਾਰ ਪੂਰਵਕ ਜਿਹੜੀ ਜਾਣਕਾਰੀ ਜਤਿੰਦਰ ਸਿੰਘ ਯੂਨੀਅਨ ਪ੍ਰਧਾਨ ਨੇ ਜਿਹੜੇ ਕਿ ਸੰਗਰੂਰ ਦੇ ਡਿਪੂ ਦੇ ਵਿਚ ਉਨ੍ਹਾਂ ਨੇ ਕੀ ਕੁਛ ਕਿਹਾ, ਇਕ ਨਜ਼ਰ ਦੇਣੀ ਹੈ ਆਪਾਂ ਉਸ ਤੇ ਵੀ ਮਾਰਦੇ। ਜੀ
ਇਹਨਾਂ ਨੂੰ 14-14, 15-15 ਸਾਲ ਹੋ ਚੁੱਕੇ ਨੇ ਇਹਨਾਂ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦਿਆਂ ਨੂੰ, ਇਹਨਾਂ ਨੂੰ ਪੱਕਾ ਕੀਤਾ ਜਾਵੇ, ਤਨਖਾਹ ਘੱਟ ਤੇ ਰੱਖ ਕੇ ਸ਼ੋਸ਼ਣ ਕੀਤਾ, ਉਸ ਦੇ ਤਹਿਤ ਸਾਰੇ ਅਦਾਰਿਆਂ ਦੇ ਵਿੱਚ ਘੱਟ ਤਨਖਾਹ ਵਾਲੇ ਸਾਥੀਆਂ ਦੀ ਤਨਖਾਹ ਬਰਾਬਰ ਕੀਤੀ ਜਾਵੇ, ਬਰਾਬਰ ਤਨਖਾਹ ਤੇ ਬਰਾਬਰ ਕੰਮ ਲਾਗੂ ਕੀਤਾ ਜਾਵੇ। ਤੇ ਜੋ ਨਜਾਇਜ਼ ਕਮਿਸ਼ਨਾਂ ਲਾ ਕੇ ਕੱਢੇ ਹੋਏ ਸਾਥੀ ਨੇ,
ਮੇਰਾ ਨਾਂ ਜਤਿੰਦਰ ਸਿੰਘ ਆ ਜੀ, ਮੈਂ ਸੰਗਰੂਰ ਡਿਪੂ ਦਾ ਸੂਬਾ ਆਗੂ ਆ।
ਜਿਹੜੇ ਬੱਸ ਸਟੈਂਡ ਸਾਰੇ ਬੰਦ ਕੀਤੇ ਗਏ ਨੇ, ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਟਾਈਮ ਤੇ ਕੀ ਕੀ ਮੰਗਾਂ
ਨੇ? ਦੇਖੋ ਜੀ, ਜੋ ਸਾਡੇ ਅੱਜ ਬੱਸ ਸਟੈਂਡ 10 ਤੋਂ 12 ਦਾ ਪ੍ਰੋਗਰਾਮ ਆ, ਸਾਡੀ ਜਥੇਬੰਦੀ ਵੱਲੋਂ ਪਹਿਲਾਂ ਲਿਖਿਆ ਪਿਆ, ਪਹਿਲਾਂ 1 ਮਹੀਨਾ ਸੀ ਸਰਕਾਰ ਨੂੰ ਨੋਟਿਸ ਇਹਦੇ ਸੰਬੰਧੀ ਦੇ ਚੁੱਕੇ ਹੈਗੇ। ਸਾਡੇ ਪੂਰੇ ਪੰਜਾਬ ਦੇ ਜੋ 29 ਡਿਪੂ ਨੇਗੇ ਸਾਰੇ ਬੱਸ ਸਟੈਂਡ ਅੱਜ ਬੰਦ ਨੇਗੇ, ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਸਾਡੀ ਪਿਛਲੇ ਸਾਲ 1 ਜੁਲਾਈ ਨੂੰ ਮੀਟਿੰਗ ਹੋਈ ਸੀ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਜਲੰਧਰ ਵਿਖੇ, ਜਦੋਂ ਕਿ ਉੱਥੇ ਚੋਣ ਜੀ ਅਤੇ ਉੱਥੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ, ਉਹਦੇ ਤਹਿਤ ਉਹਨਾਂ ਨੇ ਸਾਨੂੰ ਬੁਲਾ ਕੇ ਮੀਟਿੰਗ ਬੁਲਾਈ ਅਤੇ ਮੀਟਿੰਗ ਦੇ ਵਿੱਚ ਸਾਰੇ ਅਧਿਕਾਰੀ ਜਨਰਲ ਐਡਵੋਕੇਟ ਸਾਰੇ ਜੋ ਵੀ ਅਫਸਰ ਮੌਜੂਦ ਸੀਗੇ, ਸਾਡੇ ਪੈਨਲ ਮੀਟਿੰਗ ਸੀਗੀ ਅਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ 1 ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਸੀਗਾ ਵੀ ਜੋ ਵੀ ਇਹਨਾਂ ਦੀ ਪਾਲਿਸੀ ਆ 1 ਮਹੀਨੇ ਦੇ ਵਿੱਚ ਤਿਆਰ ਕਰਕੇ ਇਹਨਾਂ 'ਤੇ ਲਾਗੂ ਕਰ ਦਿੱਤੀ ਜਾਵੇ। ਪਰ 1 ਜੁਲਾਈ ਤੋਂ ਦੇਖ ਲਓ ਕਿੰਨਾ ਟਾਈਮ, 8-9 ਮਹੀਨੇ ਉੱਪਰ ਟੱਪਣ ਦੇ ਬਾਵਜੂਦ ਅਸੀਂ ਫਿਰ ਵੀ ਲਗਾਤਾਰ ਸਰਕਾਰ ਨਾਲ ਜੋ ਮੀਟਿੰਗਾਂ ਸਾਨੂੰ ਬੁਲਾਇਆ, ਅਸੀਂ ਜਾ ਕੇ ਟੇਬਲ ਟੌਪ 'ਤੇ ਬਹਿੰਦੇ ਹਾਂ, ਗੱਲਬਾਤ ਕਰਦੇ ਹਾਂ ਅਤੇ ਉਸ ਤੋਂ ਬਾਅਦ ਵੀ ਸਾਨੂੰ ਜਿਹੜੀ ਮਾਰਚ ਦੇ ਵਿੱਚ ਬਜਟ ਪੇਸ਼ ਕੀ ਕਰਨਾ ਸੀਗਾ ਉਹਦਾ ਵਾਅਦਾ ਕੀਤਾ ਸੀਗਾ ਵੀ ਜਿਹੜੀ ਤੁਹਾਡੀ ਪਾਲਿਸੀ ਆ ਮਾਰਚ ਦੇ ਵਿੱਚ ਲਾਗੂ ਕਰਕੇ ਕਾਨੂੰਨ ਲਾਗੂ ਕਰ ਦਿੱਤੀ ਜਾਊਗੀ। ਪਰ ਬਜਟ ਸੈਸ਼ਨ ਵੀ ਨਿਕਲ ਗਿਆ ਅਤੇ ਸਾਡੀ ਪਾਲਿਸੀ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈ, ਜਿਹਦੇ ਕਰਕੇ ਜੋ ਸਾਡੇ ਪ੍ਰੋਗਰਾਮ ਸੀਗੇ ਉਹ ਅਸੀਂ ਸਟੈਂਡ ਕੀਤੇ ਨੇਗੇ। ਆਉਣ ਵਾਲੇ ਸਮੇਂ 'ਚ ਸਾਡੀ 7-8-9 ਦੀ ਹੜਤਾਲ ਆ ਗਈ, ਜੋ ਕਿ ਸਾਨੂੰ ਤਿੱਖੇ ਰੂਪ ਦੇ ਵਿੱਚ ਸੰਘਰਸ਼ ਸੀ ਉਹ ਲੀਕਿਆ ਪਿਆ ਉਹ ਕਰਾਂਗੇ ਅਤੇ ਹੋਰ ਵੀ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਨੂੰ ਜੋ ਤਿੱਖੇ ਐਕਸ਼ਨ ਨੇ ਉਹ ਕਰਦੇ ਰਹਾਂਗੇ। ਇਹਦੇ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਜਨਤਾ ਨੂੰ, ਆਮ ਜਨਤਾ ਨੂੰ ਅਤੇ ਸਾਡੇ ਜੋ ਸਰਕਾਰਾਂ ਨੇ ਜਾਂ ਸਾਡੀ ਸੈਂਟਰ ਦੀ ਸਰਕਾਰ ਆ ਉਹਨੂੰ ਵੀ
ਜੀ ਆਖਰੀ ਖਬਰ ਵੱਲ ਵਧਾਂਗੇ ਤੇ ਜਾਂਦੇ ਜਾਂਦੇ ਗੱਲ ਕਰਾਂਗੇ ਪਟਿਆਲਾ ਤੋਂ MP ਡਾਕਟਰ ਧਰਮਵੀਰ ਗਾਂਧੀ ਦੀ, ਜਿਨ੍ਹਾਂ ਨੇ ਸੰਸਦ ਦੇ ਵਿਚ ਪੰਜਾਬ ਦੇ ਨਾਲ ਰਿਲੇਟਡ ਇਕ ਅਜਿਹਾ ਮੁੱਦਾ ਚੱਕਿਆ ਜੋ ਕਿ ਉਨ੍ਹਾਂ ਨੇ ਪਿਛਲੇ ਆਪਣੇ ਕਾਰਜਕਾਲ ਦੇ ਵਿਚ ਵੀ ਪੂਰਾ ਕਰਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਸੰਸਦੀ ਖੇਤਰ ਪਟਿਆਲਾ ਮਾਲਵਾ ਦਾ ਇਕ ਮਹੱਤਵਪੂਰਨ ਸ਼ਹਿਰ ਤੋਂ ਆ, ਮਾਲਵਾ ਖੇਤਰ ਦੇ ਵਿਚ ਰੇਲ ਸੁਵਿਧਾਵਾਂ ਦੇ ਵਿਚ ਬਹੁਤ ਘਾਟ ਹੈ, ਪਿਛਲੇ 10 ਸਾਲਾਂ ਤੋਂ ਸਾਡੀ ਮੰਗ ਨੂੰ ਜਿਹੜਾ ਉਹ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਬਠਿੰਡਾ ਤੱਕ ਰੇਲ ਲਾਈਨ ਦਾ ਦੋਹਰੀਕਰਨ ਅਤੇ ਇਸ ਨੂੰ ਬਿਜਲੀਕਰਨ ਜਿਹੜਾ ਉਹ ਕੀਤਾ ਗਿਆ, ਫਿਰ ਵੀ ਉੱਥੇ ਕੋਈ ਪ੍ਰੀਮੀਅਮ ਟ੍ਰੇਨ ਜਿਹੜੀ ਆ ਉਹ ਨਹੀਂ ਚਲਾਏਗੀ। ਮਾਲਵਾ ਖੇਤਰ ਨੂੰ ਸਿਰਫ 10% ਸੁਵਿਧਾਵਾਂ ਦੇਣੀਆਂ ਦਿੱਤੀਆਂ ਜਾ ਰਹੀਆਂ। ਮੈਂ ਰੇਲ ਮੰਤਰੀ ਨੂੰ ਕਹਿਣਾ ਚਾਹੁੰਦਾ, ਮਾਲਵਾ ਖੇਤਰ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰੋ। ਜਿਨ੍ਹਾਂ ਸੁਵਿਧਾਵਾਂ ਦੀ ਕਮੀ ਹੈ ਉਸ ਉੱਤੇ ਪੂਰਾ ਧਿਆਨ ਜਿਹੜਾ ਹੈਗਾ ਉਹ ਦਿੱਤਾ ਜਾਣਾ ਚਾਹੀਦਾ। ਇਹ ਕਹਿਣਾ ਡਾਕਟਰ ਧਰਮਵੀਰ ਗਾਂਧੀ ਦਾ। ਮੈਂ ਵੀ ਟੀਮ ਨੂੰ ਕਹੂੰਗਾ ਡਾਕਟਰ ਧਰਮਵੀਰ ਗਾਂਧੀ ਦਾ ਜਿਹੜਾ ਸਦਨ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਗੱਲ ਰੱਖੀ ਗਈ ਆ ਉਸ ਨੂੰ ਵੀ ਦਿਖਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨ। ਜੇਕਰ ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ ਅਸੀਂ ਉਹ ਕਲਿੱਪ ਜਿਹੜਾ ਆਪਣੇ ਦਰਸ਼ਕਾਂ ਦੇ ਰੂਪ ਨੂੰ ਕਰ ਸਕੀਏ, ਕਿਉਂਕਿ ਜਿਸ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਪਿਛਲੀ ਵਾਰੀ ਜਦੋਂ ਉਹਨਾਂ ਦੇ ਵੱਲੋਂ ਉਹ ਪਹਿਲੀ ਵਾਰੀ MP ਬਣੇ ਸਨ ਤਾਂ ਉਹਨਾਂ ਨੇ ਰੇਲ ਮਾਰਗ ਨੂੰ ਦੋਹਰੀਕਰਨ ਕਰਨ ਦੇ ਲਈ ਜਿਹੜੀ ਸੀ ਆਪਣੀ ਆਵਾਜ਼ ਚੁੱਕੀ ਸੀ ਤੇ ਪਟਿਆਲਾ ਨੂੰ ਚੰਡੀਗੜ੍ਹ ਦੇ ਨਾਲ ਜੋੜਨ ਦੀ ਵੀ ਜਿਹੜੀ ਸੀ ਉਹਨਾਂ ਦੇ ਕੋਲ ਗੱਲ ਕੀਤੀ ਗਈ ਸੀ, ਪਰ ਅੱਜ ਤੱਕ ਉਹ ਵੀ ਜਿਹੜੀ ਆ ਪੂਰੀ ਨਹੀਂ ਹੋਈ। ਭਾਵੇਂ ਕਿ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਇੱਕ ਹੀ ਖਿੱਤਾ ਜਿਹੜਾ ਹੈਗਾ ਖਾਸ ਕਰਕੇ ਬੱਸਾਂ ਨੂੰ ਲੈ ਕੇ, ਜੇਕਰ ਬਠਿੰਡਾ ਚੰਡੀਗੜ੍ਹ ਰੇਲ ਮਾਰਗ ਲਿੰਕ ਸਥਾਪਿਤ ਹੋ ਜਾਂਦਾ ਤਾਂ ਪ੍ਰਾਈਵੇਟ ਬੱਸਾਂ ਮਾਲਕਾਂ ਨੂੰ ਜਿਹੜਾ ਉਹ ਕਾਫੀ ਨੁਕਸਾਨ ਹੁੰਦਾ ਸੀ। ਇਸ ਕਾਰਨ ਜਿਹੜਾ ਸੀ ਕੋਈ ਵੀ ਸਰਕਾਰ ਨੇ ਖਾਸ ਕਰਕੇ ਰਾਜ ਸਰਕਾਰ ਵੀ ਜਿਹੜਾ ਉਹਨਾਂ ਦਾ ਸਾਥ ਜਿਹੜਾ ਉਹ ਨਹੀਂ ਦਿੱਤਾ ਹੈਗਾ। ਸੋ ਦੇਖਦੇ ਹਾਂ ਕਿ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਵੱਲੋਂ ਜਿਹੜਾ ਮੁੱਦਾ ਚੱਕਿਆ ਗਿਆ ਉਸਦੇ ਹੁਣ ਰੇਲ ਮੰਤਰੀ ਕਿਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਦੇਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦਿਖੇਗਾ। ਫਿਲਹਾਲ ਦੋਸਤੋ ਸਮਾਂ ਜਿਹੜਾ ਉਹ ਹੋਰ ਇਜਾਜ਼ਤ ਜਿਹੜਾ ਉਹ ਨਹੀਂ ਦੇ ਰਿਹਾ ਤੇ ਇੱਕ ਵਾਰ ਫਿਰ ਤੁਹਾਡੇ ਕੋਲ ਇਜਾਜ਼ਤ ਦੇਵਾਂਗੇ ਤੇ ਕੱਲ ਫਿਰ ਪੰਜਾਬ ਅਤੇ ਦੇਸ਼ ਦੇ ਨਾਲ ਸੰਬੰਧਿਤ ਖ਼ਬਰਾਂ ਤੁਹਾਡੇ ਤੱਕ ਮੈਂ ਲੈ ਕੇ ਆਵਾਂਗਾ। ਉਦੋਂ ਤੱਕ ਮੈਨੂੰ ਕੋਈ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਚੈਨਲ ਵਾਈ ਅਤੇ ਰੇਡੀਓ ਵਾਈ ਦੇ ਨਾਲ। ਧੰਨਵਾਦ ਜੀ। ਧੰਨਵਾਦ
ਜੀ। ਬਿਲਕੁਲ ਇੰਦਰਜੀਤ ਬਖਸ਼ੀ ਜੀ, ਥੈਂਕ ਯੂ ਸੋ ਮਚ। ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਖਬਰਾਂ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ। ਸਾਡੇ ਨਾਲ ਜਲਦ ਹੀ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁੱਧਵੀਰ ਜਸਵਾਲ ਜੀ ਵੀ ਜੁੜਨ ਜਾ ਰਹੇ ਨੇ। ਪਰ ਅੱਗੇ ਵਧਣ ਤੋਂ ਪਹਿਲਾਂ ਆਪਾਂ ਵੈਦਰ ਅਪਡੇਟ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦਈਏ ਐਂਡ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ ਤੁਹਾਡੇ ਲਈ ਆਪਾਂ ਬਿਲਕੁਲ ਸ਼ੇਅਰ ਕਰ ਦਿੰਦੇ ਹਾਂ। ICICI Bank, send your love without any delays, transfer money instantly from any bank in Canada to any bank in India. No need to open a bank account, you can aram de naal apne friends and family nu jo vi tusi apna pyar ya send karna chahunde ho tusi send kar sakde ho. And ede naal hi tusi download kar sakde ho Money to India Canada app. Terms and conditions apply. Ede naal hi tuhanu dass diye Beehive. Hey Brampton, je tusi vi taiyar ho big ideas li into your business success, join karo Beehive's Brampton next open house on Thursday. April 10th nu hoega 4 baje to leke 6 baje tak at 8 Nelson Street West. E place hai jithe startups di bilkul shuruaat hundi hai. Ek power house speakers tuhanu bilkul itthe dekhan nu milnge, Kiran Maan and Yudhvir Jaswal ji, group editor and CEO of Y Media, oh vi bilkul itthe present honge. Tusi ek innovative business ideas professionals de naal mil sakde ho, so ek hand on experience tuhanu bilkul milega. Je tusi vi RSVP karni hai, tusi hunni pahunchna hai, website apne ko note rakho beehive.ca de utte, that is beehive.ca. Princess Margaret, by 2050, new cancer cases are projected to rise by 77%. And ede karke hi Princess Margaret ek step le rahe ne, so that is outcome nu aapa change kar sakiye. Tusi vi carry this fire and ek positive muhim da hissa bano, jo cancer da fear hai ohnu bilkul aapa kata sakiye, ek brighter tomorrow sade sare patients li and overall sari community de li create kar sakiye. ਅੱਜ ਡੋਨੇਟ ਕਰੋ ਪ੍ਰਿੰਸੈਸ ਮਾਰਗਰਟ ਕੈਂਸਰ ਫਾਊਂਡੇਸ਼ਨ ਐਟ carrythefire.ca, that is carrythefire.ca. ਇਹਦੇ ਨਾਲ ਤੁਹਾਨੂੰ ਦੱਸ ਦਈਏ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਵਿਰਾਮਸ। ਜੇ ਤੁਸੀਂ ਵੀ ਲਾਈਕ ਕੀਜ਼ ਕਿ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਹਨਾਂ ਦੀਆਂ ਜੋ ਪ੍ਰੋਡਕਟ ਐਂਡ ਸਰਵਿਸਿਜ਼ ਨੇ, ਬਿਲਕੁਲ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਐਂਡ ਨੰਬਰ ਟੂ ਕਾਲ ਬਿਲਕੁਲ ਤੁਸੀਂ ਨੋਟ ਰੱਖਣਾ ਆ, ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ। ਰਿਮੋਟ ਸਰਵਿਸਿਜ਼ ਵੀ ਤੁਹਾਡੇ ਲਈ ਪ੍ਰੋਵਾਈਡ ਕਰਦੇ ਨੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਜਾਣਾ ਆ WARAMPS.ca ਦੇ ਉੱਤੇ, ਦੈਟ ਇਜ਼ WARAMPS RAMPS.ca ਦੇ ਉੱਤੇ। ਵੈਸਟ ਗੇਟ ਕੋਂਡੋ ਲੋਕੇਟਡ ਐਟ 415 ਮੇਨ ਸਟਰੀਟ ਵੈਸਟ ਹਮਿਲਟਨ ਦੇ ਵਿੱਚ, ਵਿਚ ਇਜ਼ ਕਲੋਜ਼ ਟੂ ਹਾਈਵੇ 403। ਮੈਕਮਾਸਟਰ ਯੂਨੀਵਰਸਿਟੀ ਹਾਸਪਿਟਲ, ਸ਼ਾਪਿੰਗ ਐਂਡ ਗੋ ਸਟੇਸ਼ਨ ਦੇ ਬਿਲਕੁਲ ਪਾਸ ਆ। ਬਹੁਤ ਹੀ ਵਧੀਆ ਲਾਈਕ ਸਪੇਸ਼ੀਅਸ ਤੁਹਾਡੇ ਲਈ ਲੈ ਕੇ ਆਏ ਨੇ 1 and 2 ਬੈਡਰੂਮ ਸੂਟਸ, ਜੋ ਕਿ ਸਟਾਰਟ ਹੋ ਰਹੇ ਨੇ ਜਸਟ ਫਰੋਮ 334 900 ਤੋਂ ਸੋ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਤੁਹਾਡੇ ਕੋਲ ਬਿਲਕੁਲ ਹੈ ਤੁਸੀਂ ਵੀ ਜੁਆਇਨ ਕਰ ਸਕਦੇ ਹੋ ਅਪ੍ਰੈਲ 5th ਐਂਡ 6th ਨੂੰ ਓਪਨ ਹਾਊਸ ਹੋਣ ਜਾ ਰਿਹਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਟੂਰ ਕਰੋਗੇ ਤੁਸੀਂ ਮਾਡਲ ਸੂਟਸ ਐਂਡ ਤੁਸੀਂ ਦੇਖ ਸਕਦੇ ਹੋ ਪਰਸਨਲੀ ਕਿ ਕਿੰਨੇ ਬਿਊਟੀਫੁਲੀ ਇਹ ਬਿਲਕੁਲ ਬਿਲਡ ਕੀਤੇ ਗਏ ਨੇ ਹੈਮਿਲਟਨ ਦੇ ਵਿੱਚ ਜ਼ਿਆਦਾ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਵੈਸਟ ਗੇਟ ਕੌਂਡੋਜ਼ ਦੇ ਬਾਰੇ ਤੁਸੀਂ ਵਿਜ਼ਿਟ ਕਰਨਾ ਇਹਨਾਂ ਦੀ ਵੈਬਸਾਈਟ westgatecondos.ca ਦੇ ਉੱਤੇ ਦੈਟ ਇਜ਼ westgatecondos.ca ਇਸ ਓਪਰਚੁਨਿਟੀ ਨੂੰ ਬਿਲਕੁਲ ਵੀ ਮਿਸ ਨਾ ਕਰੋ ਹੈਮਿਲਟਨ ਦ ਬੈਸਟ ਕੌਂਡੋਜ਼ ਤੁਹਾਡੀ ਬਿਲਕੁਲ ਵੇਟ ਕਰ ਰਹੇ ਨੇ ਸਾਵੇਤਰੀ ਥੀਏਟਰ ਸਾਵੇਤਰੀ ਥੀਏਟਰ ਜੇ ਤੁਹਾਨੂੰ ਵੀ ਇਨ ਪਰਸਨ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਟੇਲਸ ਪ੍ਰੋਪਰ ਜੋ ਨਾਟਕ ਹੁੰਦੇ ਨੇ ਓਲਡ ਸਟਾਈਲ ਦੇ ਤਰੀਕੇ ਦੇ ਨਾਲ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਇੱਕ ਫੈਸਟੀਵਲ ਮੰਥ ਤੁਹਾਡੇ ਲਈ ਬਿਲਕੁਲ ਲੈ ਕੇ ਆਏ ਨੇ ਜੋ ਕਿ 5th April ਤੋਂ ਸਟਾਰਟ ਹੋ ਜਾਏਗਾ 27th April ਤੱਕ ਕਾਫੀ ਸਾਰੇ ਇੰਟਰਸਟਿੰਗ ਪਰਫਾਰਮੈਂਸਿਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਐਕਟਿੰਗ ਡਾਂਸ ਪਰਫਾਰਮੈਂਸਿਸ ਮਿਊਜ਼ਿਕ ਤੁਹਾਨੂੰ ਸਾਰਾ ਕੁਝ ਇੱਕ ਪਰਫੈਕਟ ਬਲੈਂਡ ਬਿਲਕੁਲ ਦੇਖਣ ਨੂੰ ਮਿਲੇਗਾ ਕਾਮੇਡੀ ਸਸਪੈਂਸ ਰੋਮਾਂਸ ਮਿਊਜ਼ਿਕ ਐਂਡ ਕਾਫੀ ਸਾਰੀਆਂ ਡਿਫਰੈਂਟ ਲੈਂਗੁਏਜਸ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਹੇ ਨੇ ਹਿੰਦੀ ਪੰਜਾਬੀ ਗੁਜਰਾਤੀ ਮਰਾਠੀ ਉਰਦੂ ਇੰਗਲਿਸ਼ ਦੇ ਵਿੱਚ ਵੀ ਜੇ ਤੁਸੀਂ ਐਕਟਿੰਗ ਕਲਾਸਿਸ ਲੈਣੀਆਂ ਨੇ ਤਾਂ ਵੀ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਸਾਵੇਤਰੀ ਥੀਏਟਰ ਜੇ ਤੁਸੀਂ ਇਹਨਾਂ ਸਾਰੇ ਪਰਫਾਰਮੈਂਸਿਸ ਦੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਟਿਕਟਸ ਬੁੱਕ ਕਰਨਾ ਚਾਹੁੰਦੇ ਹੋ ਤੁਸੀਂ ਵਿਜ਼ਿਟ ਕਰਨਾ www.savetri.ca ਦੇ ਉੱਤੇ ਦੈਟ ਇਜ਼ www.savetri.ca ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 416-726-9824 ਦੇ ਉੱਤੇ ਇਹਦੇ ਨਾਲ ਤੁਹਾਨੂੰ ਦੱਸ ਦਈਏ ਯੂਨੀਕ ਸਾਈਨਸ ਜਦੋਂ ਆਪਾਂ ਘਰ ਦੀ ਗੱਲ ਕਰਦੇ ਹਾਂ ਸਰਟਨ ਇੰਪੋਰਟੈਂਟ ਸਾਈਨਸ ਬਹੁਤ ਜ਼ਰੂਰੀ ਹੋ ਜਾਂਦੇ ਨੇ ਚਾਹੇ ਤੁਸੀਂ ਆਪਣੇ ਗਰਾਜ ਦੇ ਲਈ LED ਲਾਈਟ ਤੇ ਆ ਉੱਥੇ ਤੁਹਾਨੂੰ ਸਾਈਨਸ ਚਾਹੀਦੇ ਨੇ ਸੋ ਇੱਕ ਬਹੁਤ ਹੀ ਯੂਨੀਕ ਸਾਇੰਸ ਤੁਹਾਡੇ ਲਈ ਲੈ ਕੇ ਆਉਂਦੇ ਨੇ ਬਹੁਤ ਇੱਕ ਇੰਟਰਸਟਿੰਗ ਬਿਜ਼ਨਸ ਹੈ ਜੇ ਤੁਸੀਂ ਵੀ ਆਪਣੇ ਘਰ ਦੇ ਲਈ ਵਧੀਆ ਲਾਈਟਿੰਗ ਸਾਇੰਸ ਦੇਖਣਾ ਚਾਹੁੰਦੇ ਹੋ ਜੋ ਕਿ ਡਿਮਰ ਹੋ ਸਕਦੇ ਨੇ ਟਿਮਰ ਹੋ ਸਕਦੇ ਆ ਐਂਡ ਤੁਹਾਡੇ ਅਕੋਰਡਿੰਗ ਤੁਸੀਂ ਉਹਨਾਂ ਦੇ ਮੋਡਸ ਚੇਂਜ ਕਰ ਸਕਦੇ ਹੋ ਫਲਿਕਰਿੰਗ ਲਾਈਟਸ ਤੁਹਾਨੂੰ ਮਿਲਣਗੀਆਂ ਤੁਸੀਂ ਇਹਨਾਂ ਨੂੰ ਬਿਲਕੁਲ ਕੰਟੈਕਟ ਕਰਨਾ ਆ ਬਹੁਤ ਹੀ ਬਿਊਟੀਫੁਲ ਇਹਨਾਂ ਦੇ ਜੋ ਲਾਈਕ ਯੂਨੀਕ ਸਾਇੰਸ ਤੁਹਾਨੂੰ ਦੇਖਣ ਨੂੰ ਮਿਲਣਗੇ ਜੇ ਤੁਸੀਂ ਵੀ ਜ਼ਿਆਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਐਂਡ ਥਰੂ ਆਊਟ ਦਾ ਕੈਨੇਡਾ ਇਹਨਾਂ ਦੀ ਜੋ ਸ਼ਿਪਮੈਂਟ ਹੈ ਉਹ ਵੀ ਹੋ ਜਾਂਦੀ ਹੈ ਨੰਬਰ ਟੂ ਕਾਲਰਸ 905-490-8700 ਦੇ ਉੱਤੇ ਤੁਸੀਂ ਕਾਲ ਕਰਨਾ ਆ ਦੈਟ ਇਜ਼ 905-490-8700 ਯੂਨੀਕ ਸਾਇੰਸ ਦੈਟਸ ਨੰਬਰ ਟੂ ਕਾਲ ਟ੍ਰੈਜ਼ਰ ਹਿੱਲ ਕੈਸਵਿਕ ਜੇ ਤੁਸੀਂ ਵੀ ਇੱਕ ਵਧੀਆ ਕਮਿਊਨਿਟੀ ਲੱਭ ਰਹੇ ਹੋ ਜਾਰਜਨਾ ਦੇ ਵਿੱਚ ਦਿਸ ਇਜ਼ ਯੋਰ ਕਾਲ ਬਿਕੋਜ਼ 3-car ਗਰਾਜ ਸਿੰਗਲ ਡਿਟੈਚ ਕਾਰ ਆਪਾਂ ਲੈ ਕੇ ਆਏ ਹਾਂ ਕੈਸਵਿਕ ਦੇ ਵਿੱਚ ਬਹੁਤ ਹੀ ਪਿਆਰੀ ਲੋਕੇਸ਼ਨ ਹੈ ਲਗਜ਼ਰੀ ਹੋਮਸ ਤੁਹਾਨੂੰ ਇੱਥੇ ਮਿਲਦੇ ਨੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਰਜਿਸਟਰ ਕਰਨਾ ਵਿਜ਼ਿਟ ਕਰਨਾ treasurehill.com ਦੇ ਉੱਤੇ ਦੈਟ ਇਜ਼ treasurehill.com ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਤੁਸੀਂ ਆਲਵੇਜ਼ ਕਾਲ ਵੀ ਕਰ ਸਕਦੇ ਹੋ ਇਹਨਾਂ ਨੂੰ 416 ਤੁਸੀਂ ਵਾਈ ਮੀਡੀਆ ਨੂੰ ਆਲਵੇਜ਼ ਰੀਚ ਆਊਟ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਟ੍ਰੈਜ਼ਰ ਹਿੱਲ ਕੈਸਵਿਕ ਦੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ ਪਤਾ ਹੈ ਵਾਈ ਮੀਡੀਆ ਦਾ ਨੰਬਰ ਤੁਸੀਂ ਰੀਚ ਆਊਟ ਕਰਨਾ 416-475-5000 ਦੇ ਉੱਤੇ ਦੈਟ ਇਜ਼ 416-475-5000 ਸੌਰਵ ਰਤਨ ਜੀ ਲਾਈਫ ਕੇਅਰ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਐਕਸਪਰਟ ਸੁਪਰ ਵੀਜ਼ਾ ਟਰੈਵਲ ਲਾਈਫ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਪਲਾਨਿੰਗ ਸਾਰੀਆਂ ਤੁਹਾਡੀਆਂ ਨੀਡਜ਼ ਲਈ ਤੁਸੀਂ ਕੰਟੈਕਟ ਕਰਨਾ ਸੌਰਵ ਰਤਨ ਜੀ ਨੂੰ ਨੰਬਰ ਟੂ ਕਾਲ ਇਜ਼ 416-833-8533 ਇਹਦੇ ਨਾਲ ਹੀ ਜੇ ਹੁਣ ਆਪਾਂ ਵੈਦਰ ਅਪਡੇਟ ਦੀ ਗੱਲ ਕਰੀਏ ਰਾਈਟ ਨਾਓ ਟੈਂਪਰੇਚਰ ਇਜ਼ ਪੋਜ਼ਿਟਿਵ 13°C ਐਂਡ ਫੀਲਸ ਲਾਈਕ ਥੋੜੀ ਜਿਹੀ ਹਵਾ ਦੇ ਚੱਲਦੇ ਸਾਨੂੰ ਜਿਹੜਾ ਫੀਲਸ ਲਾਈਕ ਟੈਂਪਰੇਚਰ ਹੈ ਉਹ 8°C ਨਜ਼ਰ ਆ ਰਿਹਾ ਹੈ ਅੱਜ ਵੀ ਰੇਨਫਾਲ ਵਾਰਨਿੰਗ ਬਿਲਕੁਲ ਸਾਨੂੰ ਨਜ਼ਰ ਆ ਰਹੀ ਹੈ ਸੋ ਬਾਰਿਸ਼ ਹੋਣ ਦੇ ਚਾਂਸਿਸ ਹੋ ਸਕਦੇ ਨੇ ਓਵਰਆਲ ਅੱਜ ਸਾਰੇ ਦਿਨ ਦੇ ਵਿੱਚ ਮੋਸਟਲੀ ਦਿਨ ਕਲਾਉਡੀ ਨਜ਼ਰ ਆਏਗਾ ਥੋੜੀ ਜਿਹੀ ਹਵਾ ਵਿੰਡ ਬਿਲਕੁਲ ਚੱਲਦੀ ਨਜ਼ਰ ਆ ਰਹੀ ਹੈ ਐਂਡ ਟੈਂਪਰੇਚਰ ਜਿਹੜਾ ਅੱਜ ਪੋਜ਼ਿਟਿਵ ਕਾਫੀ ਸਾਨੂੰ ਨਜ਼ਰ ਆ ਰਿਹਾ ਆ 3 degrees ਤੋਂ ਲੈ ਕੇ 3°C ਤੋਂ ਲੈ ਕੇ 17°C ਤੱਕ ਟੈਂਪਰੇਚਰ ਜਿਹੜਾ ਅੱਜ ਰੇਂਜ ਕਰੇਗਾ ਓਵਰਆਲ ਅੱਜ ਵਿੰਡੀ ਐਂਡ ਮਿਕਸ ਆਫ ਆਪਾਂ ਨੂੰ ਕਲਾਉਡਸ ਦੇਖਣ ਨੂੰ ਮਿਲਣਗੇ ਫੋਰ ਟੋਟਲ ਡੇ ਐਂਡ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਸਨਸੈਟ ਦੀ ਸਨਸੈਟ ਇਜ਼ ਅਰਾਊਂਡ 7:48 7:50 ਦੇ ਕਰੀਬ ਸਾਨੂੰ ਸਨਸੈਟ ਦੇਖਣ ਨੂੰ ਮਿਲੇਗਾ ਐਂਡ ਇਹਦੇ ਨਾਲ ਹੀ ਫਰਾਈਡੇ ਓਵਰਆਲ ਇਸ ਵੀਕਐਂਡ ਦੀ ਜੇ ਆਪਾਂ ਡਿਸਕ੍ਰਿਪਸ਼ਨ ਦੀ ਗੱਲ ਕਰੀਏ ਫਰਾਈਡੇ ਇਜ਼ ਗੋਇੰਗ ਟੂ ਬੀ ਮਿਕਸ ਆਫ ਸਨ ਐਂਡ ਕਲਾਊਡ ਸੋ ਕੱਲ ਨੂੰ ਬਾਰਿਸ਼ ਦੇ ਹਲੇ ਤੱਕ ਕੋਈ ਚਾਂਸਿਸ ਨਹੀਂ ਨਜ਼ਰ ਆ ਰਹੇ ਇਟਸ ਗੋਇੰਗ ਟੂ ਬੀ ਮਿਕਸ ਆਫ ਸਨ ਐਂਡ ਕਲਾਊਡਸ ਟੈਂਪਰੇਚਰ ਜਿਹੜਾ ਆ ਉਹ ਰੇਂਜ ਕਰੇਗਾ 2°C ਤੋਂ ਲੈ ਕੇ 11°C ਤੱਕ ਦੈਟ ਇਜ਼ 2°C ਤੋਂ ਲੈ ਕੇ 11°C ਤੱਕ ਬਟ ਇੱਥੇ ਹੀ ਸੈਟਰਡੇ ਅਤੇ ਸੰਡੇ ਦੋਨੋਂ ਹੀ ਦਿਨ ਸਾਨੂੰ ਕਾਫੀ ਜ਼ਿਆਦਾ ਮੀਂਹ ਦੇ ਚਾਂਸ ਨਜ਼ਰ ਆ ਰਹੇ ਨੇ ਦੋਨੋਂ ਹੀ ਦਿਨ ਕਲਾਉਡੀ ਨਜ਼ਰ ਆਉਣਗੇ ਐਂਡ ਸੈਟਰਡੇ ਨੂੰ 90% ਬਾਰਿਸ਼ ਤੇ ਮੀਂਹ ਪੈਣ ਦੇ ਰੇਨ ਹੋਣ ਦੇ ਚਾਂਸਿਸ ਨੇ ਐਂਡ ਟੈਂਪਰੇਚਰ ਜਿਹੜਾ ਆ 3 degrees ਤੋਂ ਲੈ ਕੇ 10°C ਤੱਕ ਰੇਂਜ ਕਰੇਗਾ ਸੰਡੇ ਨੂੰ 0 degree ਤੋਂ ਲੈ ਕੇ 7 degree ਸੈਲਸੀਅਸ ਤੱਕ ਟੈਂਪਰੇਚਰ ਰੇਂਜ ਕਰੇਗਾ ਐਂਡ 65% ਚਾਂਸਿਸ ਨੇ ਸ਼ਾਵਰਸ ਦੇ। ਓਵਰਆਲ ਮੰਡੇ ਨੂੰ ਵੀ ਥੋੜੇ ਜਿਹੇ ਬਾਰਿਸ਼ ਦੇ ਚਾਂਸ ਹੋ ਸਕਦੇ ਆ, ਮਾਈਨਸ ਦੇ ਵਿੱਚ ਟੈਂਪਰੇਚਰ ਜਾਂਦਾ ਨਜ਼ਰ ਆ ਰਿਹਾ ਇਨ ਦ ਨੈਕਸਟ ਵੀਕ, ਐਂਡ ਟਿਊਜ਼ਡੇ ਨੂੰ ਦੇਰ ਆਰ 60% ਚਾਂਸਿਸ ਆਫ ਸਨੋ। ਸੋ ਬਿਲਕੁਲ ਨੈਕਸਟ ਵੀਕ ਦੇ ਵਿੱਚ ਸਾਨੂੰ ਸਨੋ ਵੀ ਨਜ਼ਰ ਆ ਸਕਦੀ ਆ। ਸੋ ਵਨਸ ਅਗੇਨ ਰਾਈਟ ਨਾਓ ਟੈਂਪਰੇਚਰ ਦੀ ਜੇ ਆਪਾਂ ਗੱਲ ਕਰੀਏ ਇਟਸ 13 ਤੋਂ ਟੈਂਪਰੇਚਰ ਬਿਲਕੁਲ ਹੁਣ 14 ਹੋ ਚੁੱਕਿਆ। ਫੀਲਸ ਲਾਈਕ ਇਜ 8 degree ਸੈਲਸੀਅਸ ਐਂਡ ਸਨਸੈਟ ਇਜ਼ ਅਰਾਊਂਡ 8:50, 7:50 ਦੇ ਕਰੀਬ ਸਾਨੂੰ ਸਨਸੈਟ ਦੇਖਣ ਨੂੰ ਮਿਲੇਗਾ। ਇਹਦੇ ਨਾਲ ਹੀ ਆਪਾਂ ਹੁਣ ਗੱਲ ਕਰੀਏ ਜੇ ਵਾਈ ਮੀਡੀਆ ਥੋਟ ਆਫ ਦ ਡੇ ਦੀ। ਵਾਈ ਮੀਡੀਆ ਥੋਟ ਆਫ ਦ ਡੇ ਦੇ ਇੰਪੋਰਟੈਂਟ ਸਪੋਂਸਰ ਮਹਾਭਾਰਤ। ਕੈਨੇਡੀਅਨ ਸਟੇਜ ਪ੍ਰੈਜ਼ੈਂਟਸ ਮਹਾਭਾਰਤ, ਤੁਸੀਂ ਵਿਟਨੈਸ ਕਰ ਸਕਦੇ ਹੋ ਟ੍ਰੈਡੀਸ਼ਨ ਐਂਡ ਇਨੋਵੇਸ਼ਨ ਵਿਚ ਕਮਸ ਟੁਗੈਦਰ, ਐਂਡ ਇੱਕ ਬਹੁਤ ਹੀ ਬਿਊਟੀਫੁਲ ਐਪਿਕ ਮਹਾਭਾਰਤ ਜੋ ਕਿ ਜਿਹਨੇ ਸ਼ੇਪ ਕੀਤਾ ਸਾਡੀਆਂ ਜਨਰੇਸ਼ਨਸ ਨੂੰ, ਇੱਕ ਟਾਈਮਲੈਸ ਟੇਲ ਬਿਲਕੁਲ ਰੀਟੋਲਡ ਕੀਤੀ ਜਾ ਰਹੀ ਆ ਵਿਦ ਸਟਨਿੰਗ ਵਿਜੁਅਲਸ, ਲਾਈਵ ਮਿਊਜ਼ਿਕ ਐਂਡ ਬੋਲਡ ਸਟੋਰੀ ਟੈਲਿੰਗ ਤੁਹਾਨੂੰ ਦੇਖਣ ਨੂੰ ਮਿਲੇਗੀ। ਸਾਰੇ ਹੀ ਜਿਹੜੇ ਸਾਊਥ ਏਸ਼ੀਅਨ ਬਹੁਤ ਹੀ ਬਿਊਟੀਫੁਲ ਕਲਾਕਾਰ ਜੋ ਸਾਡੇ ਵਧੀਆ ਕਲਾਕਾਰ ਹੁੰਦੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਮਹਾਭਾਰਤ ਦੇ ਵਿੱਚ। ਇੰਟਰਨੈਸ਼ਨਲੀ ਅਕਲੇਮਡ ਪ੍ਰੋਡਕਸ਼ਨ ਇਹ ਹੋਣ ਜਾ ਰਹੀ ਹੈ ਔਨ ਸਟੇਜ ਫਾਰ ਦ ਫਸਟ ਟਾਈਮ। ਤੁਸੀਂ ਐਕਸਪੀਰੀਅੰਸ ਕਰੋਗੇ ਵਾਰ, ਫੇਟ, ਜਸਟਿਸ ਐਂਡ ਡਿਊਟੀ ਦੋ ਪਾਰਟਸ ਦੇ ਵਿੱਚ 8 ਅਪ੍ਰੈਲ ਤੇ 27 ਅਪ੍ਰੈਲ ਨੂੰ। ਸੋ ਲੋਕੇਸ਼ਨ ਨੋਟ ਰੱਖੋ ਆਪਣੇ ਕੋਲ ਜੇ ਤੁਸੀਂ ਵੀ ਟਿਕਟਸ ਬਾਏ ਕਰਨੀਆਂ ਨੇ ਸੇਂਟ ਲਾਰੈਂਸ ਸੈਂਟਰ ਫਾਰ ਦ ਆਰਟਸ, ਤੁਸੀਂ ਪਹੁੰਚਣਾ ਆ, ਟਿਕਟਸ ਬਾਏ ਕਰ ਸਕਦੇ ਹੋ ਮਹਾਭਾਰਤ ਲਈ ਜੋ ਕਿ ਸਟਾਰਟ ਹੋ ਰਹੀਆਂ ਨੇ ਫਰੋਮ ਜਸਟ $49 ਜੀ, ਬਿਲਕੁਲ $49 ਤੋਂ ਟਿਕਟਸ ਬਿਲਕੁਲ ਸਟਾਰਟ ਹੋ ਰਹੀਆਂ ਨੇ। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਮਹਾਭਾਰਤ, ਵੈਬਸਾਈਟ ਟੂ ਵਿਜ਼ਿਟ ਇਸ canadianstage.com। ਵਨਸ ਅਗੇਨ ਦੈਟ ਇਜ਼ canadianstage.com। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ, ਬਟ ਹੁਣ ਸਮਾਂ ਹੋ ਚੁੱਕਿਆ ਵਾਈ ਮੀਡੀਆ ਥੋਟ ਆਫ ਦ ਡੇ ਦਾ। ਟੁਡੇਜ਼ ਵਾਈ ਮੀਡੀਆ ਥੋਟ ਆਫ ਦ ਡੇ ਇਜ਼ walk like it's already yours, talk like it's already true, feel like it's already happened, because certainly certainty bends reality, so give it no doubt. ਇੱਕ ਬਹੁਤ ਹੀ ਪਿਆਰਾ ਥਾਟ ਆ, ਮੈਸੇਜ ਹੈ ਸਾਡੇ ਸਾਰਿਆਂ ਦੇ ਲਈ। ਐਂਡ ਇਹਦੇ ਨਾਲ ਹੀ ਇਸ ਥਾਟ ਦੇ ਉੱਤੇ ਡਿਸਕਸ਼ਨ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
You can listen to the headlines anywhere, but we bring you the story behind the headlines by Group Editor and CEO Yudhir Jaswal, only on South Asian Pulse. Call Yudhir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲਾ ਕੇ, ਜਿੱਥੇ ਅੱਜ ਕਾਫੀ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ। ਅਫਕੋਰਸ ਸਭ ਤੋਂ ਪਹਿਲਾਂ ਤੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੋਜ਼ਾਨਾ ਦੀ ਤਰ੍ਹਾਂ ਕਿ ਅੱਜ ਨੰਬਰ ਕਿੱਥੇ ਖੜੇ ਨੇ, ਜੇ ਅੱਜ ਇਲੈਕਸ਼ਨ ਹੁੰਦੀ ਹੈ ਤੇ ਕਿਸ ਦਿਸ਼ਾ ਦੇ ਵਿੱਚ ਜਿਹੜਾ ਹੈਗਾ ਉਹ ਸੈਂਸੈਕਸ ਜਾ ਰਿਹਾ, ਕਿਹੜੀ ਪਾਰਟੀ ਅੱਗੇ ਜਾ ਰਹੀ ਹੈ, ਕਿੰਨੀਆਂ ਸੀਟਾਂ ਕਿਹੜੀ ਪਾਰਟੀ ਨੂੰ ਮਿਲ ਰਹੀਆਂ ਨੇ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਇਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਜੇ ਜਿੱਥੇ ਸੀਟਾਂ ਤੁਹਾਡੇ ਲਈ ਲੋਕਲ ਵੀ ਅਸੀਂ ਸ਼ੇਅਰ ਕਰਾਂਗੇ, ਨਾ ਸਿਰਫ ਨੈਸ਼ਨਲ ਲੈਵਲ ਦੇ ਉੱਤੇ ਨੰਬਰ ਆ, ਲੇਕਿਨ ਕੱਲ ਵੀ ਮੈਂ ਸ਼ੇਅਰ ਕੀਤੇ ਸੀ ਓਨਟੈਰੀਓ, ਬ੍ਰਿਟਿਸ਼ ਕੋਲੰਬੀਆ, ਕਿੱਥੇ ਕਿੱਥੇ ਕਿਹੜੀ ਪਾਰਟੀ ਅੱਗੇ ਚੱਲਦੀ ਹੈ, ਕਿੰਨੀਆਂ ਸੀਟਾਂ ਲੈ ਰਹੀ ਹੈ, ਔਰ ਦ ਪਾਥ ਟੂ ਵਿਕਟਰੀ ਮਤਲਬ ਕਿ ਜੇ ਲਿਬਰਲ ਪਾਰਟੀ ਨੇ ਜਿਤਨਾ ਹੈ ਤਾਂ ਕੀ ਕਰਨਾ ਪਏਗਾ, ਔਰ ਜੇ ਐਨਡੀਪੀ ਨੇ ਜਿਤਨਾ ਉਹਨਾਂ ਨੂੰ ਕੀ ਕਰਨਾ ਪਏਗਾ, ਔਰ ਜੇ ਕੰਜ਼ਰਵੇਟਿਵ ਪਾਰਟੀ ਨੇ ਜਿਤਨਾ ਹੈ ਤਾਂ ਉਹਨਾਂ ਨੂੰ ਕੀ ਕਰਨਾ ਪਏਗਾ। ਔਰ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਅੱਜ ਜਗਮੀਤ ਸਿੰਘ ਜੀ ਆਟਵਾ ਚ ਹੈਗੇ ਨੇ, ਸੋ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ, ਕੁਛ ਹੀ ਮਿੰਟਾਂ ਦੇ ਵਿੱਚ ਜਗਮੀਤ ਸਿੰਘ ਜਿਹੜੇ ਨੇ ਆਟਵਾ ਤੋਂ ਆਪਣੇ ਵਿਚਾਰ ਰੱਖਣਗੇ, ਸੋ ਸਾਡੀ ਨਿਗਾਹ ਲਗਾਤਾਰ ਆਟਵਾ ਦੇ ਵਿੱਚ ਬਰਕਰਾਰ ਰਹੇਗੀ। ਸੋ ਜਗਮੀਤ ਸਿੰਘ ਜੀ ਆਟਵਾ ਚ ਕੀ ਕਹਿ ਰਹੇ ਨੇ, ਮੋਂਟਰੀਅਲ ਕਿਊਬੈਕ ਦੇ ਵਿੱਚ ਗ੍ਰੀਨ ਪਾਰਟੀ ਲੀਡਰਸ ਨੇ ਉਹ ਆਪਣੇ ਵਿਚਾਰ ਰੱਖ ਰਹੇ ਨੇ, ਔਰ ਕਿੰਗਸਟਨ ਸਾਡੇ ਇੱਥੇ ਕਿੰਗਸਟਨ ਓਨਟੈਰੀਓ ਦੇ ਵਿੱਚ ਲਗਭਗ 10:30 ਅਸੀਂ ਸੁਣਾਂਗੇ ਪੀਅਰ ਪੋਲੀਅਫ ਸਾਹਿਬ ਉਹਨਾਂ ਦੇ ਵਿਚਾਰ, ਔਰ ਮਾਰਕ ਕਾਰਨੀ ਜਿਹੜੇ ਕਿ ਆਪਣੀ ਕੈਂਪੇਨ ਉਹਨਾਂ ਨੇ ਸਸਪੈਂਡ ਕੀਤੀ ਹੋਈ ਹੈ, ਉਹਨਾਂ ਦਾ ਡੂਅਲ ਰੋਲ ਹੈ, ਸੋ ਇਸ ਸਮੇਂ ਉਹ ਲਿਬਰਲ ਪਾਰਟੀ ਲੀਡਰ ਦੇ ਰੋਲ ਘੱਟ ਤੇ ਜ਼ਿਆਦਾ ਫਿਰ ਪ੍ਰਧਾਨ ਮੰਤਰੀ ਦਾ ਰੋਲ ਅਦਾ ਕਰ ਰਹੇ ਨੇ। ਅੱਜ ਪ੍ਰੀਮੀਅਰ ਦੇ ਨਾਲ ਮੀਟਿੰਗ ਹੈ ਔਰ 11:30 11:30 ਉਹ ਆਪਣੇ ਵਿਚਾਰ ਦੇਣਗੇ। ਸੋ ਸਾਰੀ ਮਾਰਨਿੰਗ ਸਾਡੀ ਇਹ ਪੈਕਡ ਹੈ। ਸੋ 9:30 ਜਗਮੀਤ ਸਿੰਘ, ਫਿਰ 10:30 ਪੀਅਰ ਪੋਲੀਅਵ, ਔਰ ਫਿਰ 11:30 ਅਸੀਂ ਸੁਣਾਂਗੇ ਕਿ ਮਾਰਕ ਕਾਰਨੀ ਸਾਹਿਬ ਕੀ ਕਹਿ ਰਹੇ ਨੇ, ਟੈਰਿਫ ਦੇ ਉੱਤੇ ਸਾਰੀ ਗੱਲਬਾਤ ਸ਼ੇਅਰ ਕਰਾਂਗੇ। ਕੱਲ ਟੈਰਿਫ ਲੱਗੇ ਸਾਰਿਆਂ ਨੇ ਅਸੀਂ ਦੇਖੇ, ਔਰ ਸਾਰਾ ਦਿਨ ਕੱਲ ਪਾਰਟੀ ਲੀਡਰਸ ਨੇ ਡਿਸਕਸ਼ਨ ਕੀਤੀ ਜਿਹੜੇ ਯੂ ਐਸ ਨੇ ਟੈਰਿਫ ਅਨਾਊਂਸ ਕੀਤੇ ਨੇ, ਉਹਦੇ ਵਿਚ ਕੈਨੇਡਾ ਤੇ ਕਿੰਨਾ ਅਸਰ ਪਿਆ। ਕੱਲ ਅਸੀਂ ਕਾਫੀ ਡਿਟੇਲ ਗੱਲ ਕੀਤੀ ਹੈ ਤੁਹਾਡੇ ਨਾਲ, ਅੱਜ ਵੀ ਮੈਂ ਕੁਛ ਹੋਰ ਡਿਟੇਲ ਜਿਹੜੀਆਂ ਉਹਦੀਆਂ ਸਾਰੀਆਂ ਸਾਂਝੀਆਂ ਕਰਾਂਗਾ ਜੋ ਜੋ ਚੀਜ਼ਾਂ ਹੋਰ ਬਾਹਰ ਚੀਜ਼ਾਂ ਆ ਰਹੀਆਂ ਨੇ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਇਹਦਾ ਪੋਲੀਟੀਕਲ ਫਾਲ ਆਊਟ ਕੀ ਹੈ, ਕਿਆ ਇਹਦਾ ਕੋਈ ਸਾਡੇ ਪੋਲੀਟੀਕਲ ਸੈਂਸੈਕਸ ਉੱਤੇ ਕੋਈ ਨੰਬਰ ਹੈ ਕੋਈ ਨਹੀਂ ਹੈ। ਸੋ ਜੇ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇਖੀਏ ਤੇ ਨੰਬਰ ਦੇ ਵਿਚ ਕੋਈ ਬਹੁਤ ਜ਼ਿਆਦਾ ਡਿਫਰੈਂਸ ਨਜ਼ਰ ਨਹੀਂ ਆ ਰਿਹਾ। ਲਿਬਰਲ ਪਾਰਟੀ ਦੀ ਜੇ ਗੱਲ ਕਰੀਏ ਤੇ ਲਿਬਰਲ ਪਾਰਟੀ ਹਜੇ ਵੀ ਔਨ ਐਨ ਐਵਰੇਜ ਜੇ ਮੈਂ ਦੇਖ ਰਿਹਾ, ਅਲੱਗ ਅਲੱਗ ਪੋਲ ਸਰਵੇ ਅਲੱਗ ਅਲੱਗ ਗੱਲ ਕਰ ਰਹੇ ਨੇ 42-43-44 ਦੇ ਆਸ ਪਾਸ, ਮਤਲਬ ਮੁਕਦੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ 43-44 ਦੇ ਆਸ ਪਾਸ ਲਿਬਰਲ ਪਾਰਟੀ ਹਜੇ ਵੀ ਕੰਫਰਟੇਬਲੀ ਬੈਠੀ ਹੈ। 40% ਹੀ ਮੈਜੋਰਟੀ ਮਾਰਕ ਸ਼ੁਰੂ ਹੋ ਜਾਂਦਾ, ਬਟ ਜੇ ਤੁਸੀਂ 44-45 ਤੇ ਹੈਗੀ ਹੈ ਲਿਬਰਲ ਪਾਰਟੀ ਬਿਲਕੁਲ। ਔਰ ਸਾਡੀ ਕੋਸ਼ਿਸ਼ ਹੈ ਕਿ ਬਿਲਕੁਲ ਲੇਟੈਸਟ ਜਿਹੜੇ ਚੇਂਜਿਸ ਨੇ ਉਹ ਤੁਹਾਡੇ ਲਈ ਜ਼ਰੂਰ ਦੱਸ ਦਈਏ। ਸੋ ਜੋ ਕੱਲ ਤੱਕ ਦੇ ਸਾਰੇ ਪੋਲ ਸਰਵੇ ਆਏ ਅਸੀਂ ਉਹਨੂੰ ਇੰਕਲੂਡ ਕਰਕੇ ਵਾਈ ਮੀਡੀਆ ਪੋਲ ਆਫ ਪੋਲਸ ਵੀ ਵੱਖ ਵੱਖ ਪੋਲ ਸਰਵੇ ਦੇਖ ਲਏ, ਉਸ ਤੋਂ ਬਾਅਦ ਦੇਖ ਲਿਆ ਵੀ ਕੀ ਪੋਲ ਬਣਦਾ। ਸੋ ਉਹਦੇ ਮੁਤਾਬਿਕ ਤੁਹਾਨੂੰ ਦੱਸ ਰਹੇ ਹਾਂ ਵੀ ਜ਼ਿਆਦਾਤਰ ਈਜ਼ੀ ਕੰਫਰਟੇਬਲੀ 43-44 ਦੇ ਆਸ ਪਾਸ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਇੱਕ ਲਿਬਰਲ ਪਾਰਟੀ ਬੈਠੀ ਹੈ। ਕੰਜ਼ਰਵੇਟਿਵ ਪਾਰਟੀ ਅੱਛਾ ਮੂਵਮੈਂਟ ਹਜੇ ਨਜ਼ਰ ਨਹੀਂ ਆ ਰਹੀ। ਕੰਜ਼ਰਵੇਟਿਵ ਪਾਰਟੀ ਉਹੀ 37-38 ਕਦਾ ਪੋਲ ਸਰਵੇ ਕੋਈ ਉਹਨਾਂ ਨੂੰ 40 ਤੇ ਟੱਚ ਕਰਾ ਦਿੰਦਾ ਹੈ, ਬਟ ਐਵਰੇਜ ਜੇ ਦੇਖੀਏ ਤੇ 37-38 ਤੇ ਹੈ ਐਵਰੇਜ। ਕੰਜ਼ਰਵੇਟਿਵ ਪਾਰਟੀ ਦੀ 40 ਨਹੀਂ ਆ ਰਹੀ ਜੇ ਕਦਾ ਪੋਲ ਸਰਵੇ ਕੋਈ 1-2 ਨੇ ਦੱਸਿਆ ਵੀ ਸੀ ਪਿੱਛੇ ਜੇ 40 ਟੱਚ ਕੀਤੀ ਸੀ। ਮੇਨ ਸਟਰੀਟ ਦਾ ਇੱਕ ਪੋਲ ਸਰਵੇ ਆਇਆ ਉਹਦੇ ਚ 40 ਆ ਗਈ ਸੀਗੀ, ਲੇਕਿਨ ਓਵਰਆਲ ਜ਼ਿਆਦਾ ਸਰਵੇ ਨਹੀਂ ਹੈ ਉੱਥੇ। ਸੋ 38 ਹੀ ਐਵਰੇਜ ਕਹਿ ਸਕਦੇ ਹਾਂ, 39 ਵੀ ਨਹੀਂ ਹੈ ਫਿਲਹਾਲ ਕੰਜ਼ਰਵੇਟਿਵ ਪਾਰਟੀ ਕੋਲ। ਕੰਜ਼ਰਵੇਟਿਵ ਪਾਰਟੀ ਨੂੰ ਉਸ 40 ਵੱਲ ਦੁਬਾਰਾ ਵਧਣਾ ਪਏਗਾ, ਔਰ ਉਹ ਨੰਬਰ ਹੁਣ ਇਹਨਾਂ ਕੋਲੋਂ ਲਿਬਰਲ ਤੋਂ ਹੀ ਖਿੱਚਣੇ ਪੈਣਗੇ ਵਾਪਸ, ਜਾਂ ਅਨਡਿਸਾਈਡਿਡ ਤੋਂ ਲਿਆਉਣਾ ਪਏਗਾ ਕੰਮ। ਕਿਉਂਕਿ ਬਾਕੀ ਤਾਂ ਜੇ ਹੁਣ ਅਸੀਂ ਗੱਲ ਕਰੀਏ ਐਨਡੀਪੀ ਦੀ, ਐਨਡੀਪੀ ਕੋਲ ਤੇ ਹਾਰਡਲੀ ਉਹੀ ਜ਼ਿਆਦਾਤਰ ਪੋਲ ਸਰਵੇ, ਇੱਕ ਵਾਰ ਤੇ 7-8 ਵੱਲ ਚਲੇ ਗਏ ਸੀ, ਚਲੋ ਹੁਣ 9% ਵੱਲ ਆ ਰਹੇ ਨੇ, 8-9% ਵੱਲ ਆ ਰਹੇ ਨੇ, ਬਟ ਐਨਡੀਪੀ ਕੋਲ ਜ਼ਿਆਦਾ ਰੂਮ ਨਹੀਂ ਹੈ ਕਿ ਉਧਰੋਂ ਕੁਛ ਨੰਬਰਸ ਲਏ ਜਾਣ। ਔਰ ਬਲਾਕ ਜਿਹੜੀ ਹੈ ਬਲਾਕ ਵੀ ਬਹੁਤ ਥੱਲੇ ਹੈ, ਬਲਾਕ ਵੀ ਹਾਰਡਲੀ 5-6% ਤੇ ਪੋਲ ਕਰ ਰਹੀ ਹੈ। ਗ੍ਰੀਨ ਕੋਈ ਜ਼ਿਆਦਾ ਨੰਬਰ ਗ੍ਰੀਨ ਕੋਲ ਨਹੀਂ ਹੈ, 2-3 ਗ੍ਰੀਨ ਪੋਲ ਕਰ ਰਹੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਆ ਐਨਡੀ ਹੁਣ ਤੇ ਬਸ ਸਿੱਧੀ ਸਿੱਧੀ ਗੱਲ ਹੈਗੀ ਹੈ ਕਿ ਟੱਕਰ ਜਿਹੜੀ ਹੈ ਇਹਨਾਂ ਦੋਨਾਂ ਦੇ ਵਿੱਚ ਹੀ ਹੈ, ਮਾਰਕ ਕਾਰਨੀ ਸਾਹਿਬ ਦੇ ਵਿੱਚ ਤੇ ਪੀਅਰ ਪੋਲੀਅਵ ਸਾਹਿਬ ਦੇ ਵਿੱਚ। ਲਿਬਰਲਸ ਵਰਸਸ ਕੰਜ਼ਰਵੇਟਿਵ ਟੱਕਰ ਸਿੱਧੀ ਨਜ਼ਰ ਆ ਰਹੀ ਹੈ। ਕੁਛ ਸੀਟਾਂ ਜਿਹੜੀਆਂ ਹੋਣਗੀਆਂ ਦੇ ਡੈਫੀਨੇਟਲੀ ਵੀ ਐਕਸੈਪਸ਼ਨ ਅਕ੍ਰੋਸ ਕੈਨੇਡਾ, ਤੇ 343 ਦੇ ਵਿੱਚੋਂ 343 ਦੇ ਵਿੱਚੋਂ ਅਸੀਂ ਇਹ ਜਿਹੜੀ ਵੋਟ ਪਰਸੈਂਟੇਜ ਆ, ਹਾਊ ਡਜ਼ ਇਸ ਟਰਾਂਸਲੇਟ ਇਨ ਟੂ ਸੀਟਸ, ਸੀਟਸ ਦਾ ਜੇ ਅਸੀਂ ਸੀਟਾਂ ਦੇਖੀਏ ਤੇ ਉਹ ਕਿੱਥੇ ਜਾ ਰਿਹਾ ਮਾਮਲਾ। ਸੀਟਾਂ ਦੇਖੀਏ ਤੇ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਜੇ ਲਿਬਰਲ ਪਾਰਟੀ ਦੀ ਗੱਲ ਕਰੀਏ ਤੇ ਅੱਜ ਜੇ ਅੱਜ ਇਲੈਕਸ਼ਨ ਹੁੰਦੀ ਹੈ ਤੇ ਲਿਬਰਲ ਪਾਰਟੀ ਜਿਹੜੀ ਹੈਗੀ ਆ ਉਹ 1 ਮੈਂ ਨੰਬਰ ਹਰ ਰੋਜ਼ ਦਿੰਦਾ ਹੈਗਾ, ਔਰ ਕੱਲ ਅਸੀਂ ਪਹਿਲੀ ਵਾਰੀ ਨੰਬਰ ਦਿੱਤਾ ਸੀਗਾ ਕਿ ਕੰਫਰਟੇਬਲ ਮੈਜੋਰਿਟੀ ਵੱਲ ਜਿਹੜੀ ਹੈ ਉਹ ਜਾ ਰਹੀ ਹੈ, ਦੈਟ ਵਾਸ 175-195 ਕਿਹਾ ਸੀ ਕੱਲ। ਅੱਜ ਅਸੀਂ 5 ਸੀਟਾਂ ਹੋਰ ਵਧਾ ਰਹੇ ਹਾਂ, ਹੋਰ 5 ਸੀਟਾਂ ਵਧਾਉਣੀਆਂ ਪੈਣਗੀਆਂ। ਨੰਬਰ ਦੇਖ ਰਹੇ ਹਾਂ ਸਾਰੇ ਸਾਡੇ ਸਾਹਮਣੇ ਆ ਰਹੇ ਆ। ਸੋ ਅੱਜ 175 ਮਿਨੀਮਮ ਮਾਰਕ ਤੋਂ ਵੀ ਉੱਪਰ ਜਾ ਰਿਹਾ ਕੰਮ, ਅੱਜ 180 ਤੋਂ 200 ਜਾਂਦਾ ਨਜ਼ਰ ਆ ਰਿਹਾ। ਸੋ ਜੇ ਅੱਜ ਇਲੈਕਸ਼ਨ ਹੁੰਦੀ ਹੈ, ਹਾਲਾਂਕਿ ਮੈਂ ਦੁਬਾਰਾ ਤੁਹਾਨੂੰ ਬਾਰ ਬਾਰ ਅਸੀਂ ਜਦੋਂ ਵੀ ਨੰਬਰ ਦੱਸਦੇ ਹਾਂ ਯਾਦ ਦਿਲਾਉਂਦੇ ਹਾਂ ਕਿ ਇਹ ਅੱਜ ਦੇ ਨੰਬਰ ਨੇ, ਕੱਲ ਵੀ ਬਿਲਕੁਲ ਬਦਲ ਸਕਦੇ ਨੇ, ਔਰ ਹਜੇ ਤੇ 28 ਆ, ਬਹੁਤ ਟਾਈਮ ਪਿਆ। ਸੋ ਕੁਛ ਵੀ ਜਿਹੜੀ ਤਬਦੀਲੀ ਹੈ ਉਹ ਹੋ ਸਕਦੀ ਹੈ। ਸੋ ਅੱਜ ਜੇ ਇਲੈਕਸ਼ਨ ਹੁੰਦੀ ਹੈ ਤੇ 180 ਤੋਂ 200 ਤੱਕ ਜਿਹੜੀ ਲਿਬਰਲ ਪਾਰਟੀ ਆ ਸਕਦੀ ਹੈ, ਕੰਫਰਟੇਬਲ ਜਿਹਨੂੰ ਕਹਿ ਸਕਦੇ ਹਾਂ ਮੈਜੋਰਟੀ ਹੈ ਉਹਨਾਂ ਕੋਲ। ਸੋ ਮੈਂ ਬਸ ਇਹ ਕਹਿ ਸਕਦਾ ਹੈ ਕਿ ਇਹਨਾਂ ਨੂੰ ਇਹ ਦੇਖਣਾ ਪਏਗਾ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਕਿ ਕਿਸ ਤਰ੍ਹਾਂ ਹੁਣ ਕੁਛ ਚੀਜ਼ਾਂ ਉਹਨਾਂ ਨੂੰ ਥੋੜੀ ਜਿਹੀਆਂ ਕਰਨੀਆਂ ਪੈਣਗੀਆਂ, ਹਾਊ ਡੂ ਦੇ ਸਰਟਨ ਥਿੰਗਸ ਡਿਫਰੈਂਟ। ਅੱਛਾ, ਕੰਜ਼ਰਵੇਟਿਵ ਪਾਰਟੀ ਜਿਹੜੀ ਹੈ, ਕੱਲ ਅਸੀਂ ਉਹਨਾਂ ਦਾ ਲੋਐਸਟ ਲੈ ਕੇ ਆਏ ਸੀ 115 ਤੋਂ, ਪਹਿਲਾਂ ਅਸੀਂ 125 ਤੋਂ ਕਿੱਥੇ 135 ਦੇ ਰਹੇ ਸੀ, ਫਿਰ 120 ਤੋਂ 130, ਫਿਰ 115 ਤੋਂ ਅਸੀਂ ਕਿਹਾ ਵੀ 115 ਤੋਂ 125, ਅੱਜ 5 ਹੋਰ ਥੱਲੇ ਜਾ ਰਹੀ ਹੈ ਕੰਜ਼ਰਵੇਟਿਵ ਪਾਰਟੀ, 110 ਤੋਂ 120 ਰਹਿ ਗਿਆ ਜੀ। ਸੋ ਹੋਰ ਦਿੱਲੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਬਾਕੀ ਪਾਰਟੀਆਂ ਲਗਭਗ ਉੱਥੇ ਹੀ ਖੜੀਆਂ। ਬਲਾਕ ਦਾ ਜੋ ਮੈਂ ਕੱਲ ਦੱਸਿਆ ਸੀ, ਅੱਜ ਵੀ ਉੱਥੇ ਕੀ ਖੜੇ ਹੈਗਾ ਕਿ 15 to 20 ਸੀਟਾਂ ਬਲਾਕ ਦੀਆਂ ਨਜ਼ਰ ਆ ਰਹੀਆਂ ਨੇ। ਐਨਡੀਪੀ ਸੇਮ ਹੈ, ਕੋਈ ਜ਼ਿਆਦਾ ਤਬਦੀਲੀ ਨਹੀਂ ਹੈ। ਹੋ ਸਕਦਾ 3 ਸੀਟਾਂ ਰਹਿ ਜਾਣ ਐਨਡੀਪੀ ਦੀਆਂ ਸਾਰੇ ਕੈਨੇਡਾ ਚ, ਬਹੁਤ ਬੜੀ ਗੱਲ ਹੋਏਗੀ। ਔਰ ਉੱਪਰਲਾ ਜਿਹੜਾ ਮਾਰਕ ਆ, ਜੇ 5 ਦਾ ਮੈਂ ਡਿਫਰੈਂਸ ਲੈ ਰਿਹਾ ਤੇ 3 to 8 ਦੇ ਵਿੱਚ ਵਿੱਚ, ਦੈਟਸ ਇਟ। ਸੋ 3 to 8 ਇਹਨਾਂ ਦੀ ਸੀਟਾਂ ਵੀ ਐਨਡੀਪੀ ਦੀਆਂ ਅੱਜ ਦੀ ਸਥਿਤੀ ਮਤਲਬ। ਕੱਲੇ ਗ੍ਰੀਨ 0 to 2, ਪੀਪਲਸ ਪਾਰਟੀ ਕੋਈ ਸੀਟ ਨਜ਼ਰ ਨਹੀਂ ਆ ਰਹੀ ਉਹਨਾਂ ਵਾਸਤੇ ਫਿਲਹਾਲ। ਹੋ ਸਕਦਾ ਕੋਈ ਇੱਕ ਅੱਧੀ ਸੀਟ ਕੋਈ ਬਹੁਤ ਕੱਢ ਜਾਣ, ਤੇ ਸੀਟ ਨਹੀਂ ਹੈ ਕੋਈ ਤੇ ਪੀਪਲਸ ਪਾਰਟੀ ਵਾਸਤੇ। ਬਾਕੀ ਕਿਸੇ ਨੂੰ ਇੰਡੀਪੈਂਡੈਂਟ ਨੂੰ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ। ਬਾਕੀ ਮੈਂ ਅੱਗੇ ਚੱਲ ਕੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਇਲਾਕਾ ਵਾਈਜ਼ ਵੀ ਕਿਹੜੇ ਕਿਹੜੇ ਇਲਾਕੇ ਚ ਕੀ ਕੀ ਹਾਲਾਤ ਨੇ, ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰਾਂਗਾ। ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰ ਰਿਹਾ। ਮਿਨਾਰ ਸਾਹਿਬ ਹੋਲਡ ਕਰ ਲਓ ਜੀ, ਕਵਲਜੀਤ ਮਿਨਾਰ ਸਾਹਿਬ, ਹਾਂਜੀ ਹੋਲਡ ਕਰੋ ਜੀ ਤੁਸੀਂ। ਬਾਕੀ ਕਾਲਸ ਵੀ ਮੈਂ ਜ਼ਰੂਰ ਲਵਾਂਗਾ, ਲੇਕਿਨ ਉਸ ਤੋਂ ਪਹਿਲਾਂ ਅੱਗੇ ਵਧੀਏ। ਔਰ ਕਾਫੀ ਸਾਰੀਆਂ ਚੀਜ਼ਾਂ ਹੋਰ ਅਸੀਂ ਡਿਸਕਸ ਕਰਨੀਆਂ ਨੇ। ਕੈਨੇਡਾ ਤੇ ਟੈਰਿਸ ਦਾ ਕੀ ਅਸਰ ਹੈ ਉਹਦੀ ਵੀ ਮੈਂ ਡਿਟੇਲ ਦੇਵਾਂਗਾ। ਔਰ ਨਾਲ ਹੀ ਅਸੀਂ ਦੱਸ ਦਈਏ ਕਿ ਟੌਸ ਹੋ ਗਿਆ ਜੀ, ਮੈਚ ਦੀ ਸ਼ੁਰੂਆਤ ਹੋ ਰਹੀ ਹੈ। ਸੋ ਵਾਈ ਮੀਡੀਆ ਬਿਗ ਸ਼ਾਟ ਅੱਜ ਕੋਲਕਾਤਾ ਨਾਈਟ ਰਾਈਡਰਸ ਵਰਸਿਸ ਸਨਰਾਈਜ਼ਰਸ ਹੈਦਰਾਬਾਦ ਹੈ। ਸੋ ਟੇਬਲ ਦੇ ਵਿੱਚ ਜੇ ਮੈਂ ਦੇਖਾਂ ਤੇ ਪੰਜਾਬ ਅੱਗੇ ਹੈ, ਨੰਬਰ 1 ਤੇ ਆ ਗਿਆ। ਕੱਲ ਦੇ ਮੈਚ ਤੋਂ ਬਾਅਦ ਮੈਚ, ਕੱਲ ਪੰਜਾਬ ਨਹੀਂ ਖੇਡ ਰਿਹਾ ਸੀ, ਲੇਕਿਨ ਆਰਸੀਬੀ ਕੱਲ ਆਪਣਾ ਪਹਿਲਾ ਮੈਚ ਆ ਰਹੀ ਹੈ, ਜਿਹਦੀ ਵਜ੍ਹਾ ਨਾਲ ਨੈਟ ਰਨ ਰੇਟ ਥੱਲੇ ਤੇ ਆਰਸੀਬੀ 3 ਨੰਬਰ ਤੇ ਚੱਲ ਗਿਆ। ਸੋ ਪੰਜਾਬ ਨੰਬਰ 1 ਤੇ, ਦਿੱਲੀ ਨੰਬਰ 2 ਤੇ, ਬੈਂਗਲੌਰ ਨੰਬਰ 3 ਔਰ ਗੁਜਰਾਤ ਨੰਬਰ 4। ਸੋ ਇਹ ਟਾਪ 4 ਟੀਮਸ ਹੈਗੀਆਂ ਨੇ। ਸੋ ਅੱਜ ਦਾ ਜਿਹੜਾ ਇਹ ਮੁਕਾਬਲਾ ਉਹ ਕੋਲਕਾਤਾ ਨਾਈਟ ਰਾਈਡਰਸ ਔਰ ਹੈਦਰਾਬਾਦ ਦੇ ਵਿੱਚ ਖੇਲਿਆ ਜਾ ਰਿਹਾ। ਵਾਈ ਮੀਡੀਆ ਬਿਗ ਸ਼ਾਟ ਪ੍ਰੋਗਰਾਮ ਤੁਸੀਂ ਲਗਾਤਾਰ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਤੋਂ ਸੁਣਦੇ ਹੈਗੇ ਹੋ, ਔਰ ਮੈਂ ਖ਼ਬਰਾਂ ਤੁਹਾਡੇ ਨਾਲ ਕੁਝ ਸ਼ੇਅਰ ਕੀਤੀਆਂ ਨੇ, ਅਨਾਲਿਸਿਸ ਕੁਝ ਸ਼ੇਅਰ ਕਰ ਰਿਹਾ ਹੈਗਾ। ਸੋ ਇਸੇ ਤਰ੍ਹਾਂ ਜਾਰੀ ਰੱਖਾਂਗਾ, ਕਾਫੀ ਸਾਰੀਆਂ ਚੀਜ਼ਾਂ ਨੇ। ਲੇਕਿਨ ਅੱਗੇ ਵਧਣ ਤੋਂ ਪਹਿਲਾਂ ਜੀ ਤਾਨਿਆ ਜੀ, ਕੀ ਹਾਲ ਹੈ ਤੁਹਾਡਾ, ਠੀਕ ਹੈ?
ਜੀ ਬਿਲਕੁਲ ਯੁਧਵੀਰ ਜੀ, ਵਾਹਿਗੁਰੂ ਜੀ ਦੀ ਮਿਹਰ ਆ, ਐਂਡ ਇਹਦੇ ਨਾਲ ਹੀ ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਜੀ ਯੁਧਵੀਰ ਜੀ, ਤੁਸੀਂ ਕਿਵੇਂ ਹੋ? ਜੀ
ਬਹੁਤ ਵਧੀਆ, ਬਹੁਤ ਵਧੀਆ, ਮਿਹਰਬਾਨੀ ਜੀ, ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ। ਮੈਂ ਜਦੋਂ ਜੁਆਇਨ ਕੀਤਾ ਸੀਗਾ ਤਾਂ ਤੁਸੀਂ ਮੇਰੇ ਖਿਆਲ ਦੇ ਨਾਲ ਆਈ ਥਿੰਕ ਤੁਸੀਂ ਉਸ ਸਮੇਂ ਥੋਟ ਆਫ ਦਾ ਡੇ ਦੇ ਰਹੇ ਸੀਗੇ। ਸੋ ਪਲੀਜ਼ ਗੋ ਹੈਡ, ਉਹ ਸ਼ੇਅਰ ਕਰ ਦਿਓ। ਹਾਂਜੀ ਹਾਂਜੀ, ਗੋ ਹੈਡ ਸ਼ੇਅਰ ਕਰ ਦਿਓ।
ਮੈਂ,
ਮੇਰੀ ਜਿੱਦਾਂ ਦੀ ਆਦਤ ਹੈ, ਮੈਂ ਆਉਂਦੇ ਹੀ ਆ ਕੇ ਖ਼ਬਰਾਂ ਦੀ ਬੰਬਾਰਡਮੈਂਟ ਸ਼ੁਰੂ ਕਰ ਦਿੱਤੀ ਹੈ, ਲੇਕਿਨ ਤੁਸੀਂ ਥੋਟ ਆਫ ਦਾ ਡੇ ਜ਼ਰੂਰ ਪੂਰਾ ਕਰ ਲਓ। ਮੈਂ ਪਰ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਆਵਾਂ ਔਰ ਆ ਕੇ ਪਹਿਲਾਂ ਖ਼ਬਰਾਂ ਜ਼ਰੂਰ ਦੇ ਦੇਵਾਂ ਅਲੱਗ ਅਲੱਗ। ਸੋ ਖ਼ਬਰਾਂ ਜਿਹੜੀਆਂ ਮੈਂ 5-4 ਦਿੱਤੀਆਂ ਨੇ ਆਲਰੇਡੀ, ਔਰ ਐਨਾਲਿਸਿਸ ਵੀ ਬੜਾ ਜ਼ਰੂਰੀ ਸੀਗਾ 5-4 ਖ਼ਬਰਾਂ ਦਾ, ਲੇਕਿਨ ਹੁਣ ਤੁਸੀਂ ਆਪਣਾ ਥੋਟ ਆਫ ਦਾ ਡੇ ਪੂਰਾ ਕਰ ਲਓ ਔਰ ਉਸ ਤੋਂ ਬਾਅਦ ਫਿਰ ਮੇਰਾ ਖ਼ਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਜੀ
ਜੀ ਬਿਲਕੁਲ ਯੁਧਵੀਰ ਜੀ, ਟੁਡੇਜ਼ ਵਾਈ ਮੀਡੀਆ ਥੋਟ ਆਫ ਦਾ ਡੇ ਵਾਂਸ ਅਗੇਨ ਇਜ਼ ਵਾਕ ਲਾਈਕ ਇਟਸ ਆਲਰੇਡੀ ਯੋਰਸ, ਟਾਕ ਲਾਈਕ ਇਟਸ ਆਲਰੇਡੀ ਟਰੂ, ਫੀਲ ਲਾਈਕ ਇਟਸ ਆਲਰੇਡੀ ਹੈਪਨਡ, ਬਿਕਾਜ਼ certainty bends reality, so give it no doubt. Ji Yudhvir ji,
bilkul theek hai ji, todi bahut vadiya thought hai ki hunda ki hai ki eh thought related hai belief de naal, theek hai ki jad assi koi bhi kam jehda ho reha na, je assi ohnu believe karde ha ki walk like it already yours, mann ke chalo ki jo cheez tusi soch rahe ho oh todi hai, theek hai nahi, talk like it's already true, ਮਤਲਬ ਜੋ ਸਾਡਾ ਕੋਈ ਡਰੀਮ ਹੈ, ਕੋਈ ਸੁਪਨਾ ਹੈ, ਜੋ ਅਸੀਂ ਕੁਝ ਸੋਚ ਰਹੇ ਹਾਂ, ਸਾਨੂੰ ਗੱਲ ਇੱਦਾਂ ਕਰਨੀ ਚਾਹੀਦੀ, ਸੋਚਣਾ ਚਾਹੀਦਾ, ਵਿਸ਼ਵਾਸ ਕਰਨਾ ਚਾਹੀਦਾ, ਠੀਕ ਹੈ ਨਹੀਂ? ਕਿਉਂਕਿ ਜਿਸ ਤੁਸੀਂ ਫਿਰ ਐਂਡ ਚ ਕੀ ਲਿਖਿਆ, ਬਿਕੋਜ਼ ਸਰਟਨਟੀ ਬੈਂਡਸ ਰਿਐਲਿਟੀ ਸੋ ਗਿਵ ਇਟ ਨੋ ਡਾਊਟ, ਬਿਲਕੁਲ ਸਹੀ, ਬਿਲਕੁਲ ਸਹੀ, ਕਿ ਜੇ ਅਸੀਂ ਸਰਟਨ ਹੋਵਾਂਗੇ, ਜੇ ਬਿਲੀਵ ਹੋਏਗਾ ਸਾਡੇ ਅੰਦਰ, ਫਿਰ ਉਹ ਵਾਕਈ ਹੀ ਜਿਹੜੀ ਚੀਜ਼ ਆ ਉਹ ਹੋਏਗੀ ਜ਼ਰੂਰ। ਸੋ ਬਿਲੀਵ ਇਜ਼ ਵੈਰੀ ਵੈਰੀ ਇੰਪੋਰਟੈਂਟ, ਔਰ ਜੇ ਬਿਲੀਵ ਨਹੀਂ ਹੈ ਤਾਂ ਫਿਰ ਉਹ ਫਲੂਕ ਆ, ਫਿਰ ਬਹੁਤ, ਇੱਕ ਤਾਂ ਉਹਦੇ ਚਾਂਸਿਸ ਬੜੇ ਘੱਟ ਜਾਂਦੇ ਨੇ ਕੁਛ ਹੋਣ ਦੇ, ਔਰ ਫਿਰ ਦੂਸਰੀ ਚੀਜ਼ ਕੀ ਹੈ ਕਿ ਯੈਸ, ਉਹ ਫਿਰ ਹੋਣ ਦੀ ਜਿਹੜੀ ਤਾਕਤ ਹੈ ਉਹ ਵੀ ਘਟੇਗੀ। ਜੀ ਤਾਨਿਆ ਜੀ,
ਜੀ ਬਿਲਕੁਲ ਯੁਧਵੀਰ ਜੀ, ਜਿੱਦਾਂ ਤੁਸੀਂ ਕਿਹਾ ਕਿ ਸਰਟਨਿਟੀ ਜਦੋਂ ਆਪਾਂ ਨੂੰ ਹੁੰਦੀ ਆ, ਵੀ ਹੈਵ ਬਿਲੀਵ, ਰਾਈਟ? ਇੱਕ ਬਹੁਤ ਹੀ ਸੋਹਣੀ ਫੇਜ਼ ਆ ਜੋ ਕਿ ਜਪਜੀ ਸਾਹਿਬ ਦੇ ਵਿੱਚ ਆਉਂਦੀ ਆ, ਮਨ ਜੀਤੇ ਜਗ ਜੀਤ, ਕੁਛ ਵੀ ਆਪਾਂ ਲਾਈਫ ਦੇ ਵਿੱਚ ਕ੍ਰੀਏਟ ਕਰਨਾ ਆ ਕਿਸੇ ਵੀ ਸਫੀਅਰ ਦੇ ਵਿੱਚ, ਆਈ ਥਿੰਕ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਚੀਜ਼ ਕ੍ਰੀਏਟ ਕਰਨੀ ਪੈਂਦੀ ਆ, ਸੋਚਦੇ ਆ ਆਪਾਂ, ਫਿਰ ਉਹਨੂੰ ਆਪਾਂ ਰਿਐਲਿਟੀ ਦੇ ਵਿੱਚ ਕਰ ਪਾਉਂਦੇ ਆ। ਸੋ ਇਹ ਥੋਟ ਵੀ ਉਹੀ ਚੀਜ਼ ਦੇ ਅਰਾਊਂਡ ਰਿਵੋਲਵ ਕਰਦਾ ਆ ਕਿ ਕੁਛ ਵੀ ਆਪਾਂ ਅਚੀਵ ਕਰਨਾ ਲਾਈਫ ਦੇ ਵਿੱਚ, ਚਾਹੇ ਸਿੰਪਲੈਸਟ ਐਗਜ਼ਾਮਪਲ ਆਪਾਂ ਲਈਏ ਕਿ ਹੈਲਥ ਦੇ ਵਿੱਚ ਆਪਾਂ ਇੱਕ ਗੋਲ ਬਣਾਇਆ ਕਿ ਇਨ ਸਰਟਨ ਆਹ ਟਾਈਮ ਦੇ ਵਿੱਚ ਆਹ ਚੀਜ਼ ਮੈਂ ਕ੍ਰੀਏਟ ਕਰਨੀ ਆ, ਰਾਈਟ? ਉਹਦੇ ਅਰਾਊਂਡ ਇਹ ਥੋਟ ਵੀ ਸਾਡਾ ਰਿਵੋਲਵ ਕਰਦਾ ਆ ਕਿ ਆਪਾਂ ਨੂੰ ਵਿਜੁਅਲਾਈਜ਼ ਜ਼ਰੂਰ ਕਰਕੇ ਦੇਖਣਾ ਚਾਹੀਦਾ ਹੈ ਕਿ ਆਪਾਂ ਜਿਸ ਚੀਜ਼ ਲਈ ਐਫਰਟ ਪਾ ਰਹੇ ਹਾਂ, ਹਾਊ ਇਟ ਫੀਲਜ਼, ਉਹ ਚੀਜ਼ ਨੂੰ ਐਜ਼ ਅ ਰਿਐਲਿਟੀ ਐਕਸਪੀਰੀਅੰਸ ਕਰਾਂਗੇ, ਜਦੋਂ ਉਹਨੂੰ ਇੱਕ ਵਾਰੀ ਆਪਣੇ ਦਿਮਾਗ ਦੇ ਵਿੱਚ ਆਪਾਂ ਸੋਚ ਕੇ ਦੇਖਾਂਗੇ, ਇਟ ਵਿਲ ਕ੍ਰੀਏਟ ਵੰਡਰਸ ਫੋਰ ਸ਼ੋਰ। ਬਿਕੋਜ਼ ਆਪਾਂ ਚੀਜ਼ ਪਹਿਲਾਂ ਵੀ ਡਿਸਕਸ ਕੀਤੀ ਹੈ ਸ਼ੋਅ ਦੇ ਉੱਤੇ ਕਿ ਦੇ ਆਰ ਸਰਟਨ ਥਿੰਗਸ ਜੋ ਹਲੇ ਤੱਕ ਸਾਇੰਸ ਵੀ ਨਹੀਂ ਐਕਸਪਲੇਨ ਕਰ ਪਾਈ, ਬਟ ਕੁਆਂਟਮ ਜੋ ਫੀਲਡ ਆ ਇਟਸ ਟਰਾਇੰਗ ਟੂ ਐਕਸਪਲੇਨ ਸਰਟਨ ਥਿੰਗਸ। ਐਂਡ ਜਦੋਂ ਤੁਹਾਡੀ ਜਿਹੜੀ ਵਾਈਬ੍ਰੇਸ਼ਨਸ ਨੇ ਉਹ ਟਿਊਨ ਹੁੰਦੀਆਂ ਨੇ, ਹਨਾ, ਆਪਾਂ ਜ਼ਿੰਦਗੀ 'ਚ ਉਹ ਬਣਦੇ ਹਾਂ ਜੋ ਆਪਾਂ ਹੈਗੇ ਹਾਂ, ਵਟ ਵੀ ਆਰ, ਨੋਟ ਵਟ ਵੀ ਥਿੰਕ ਅਬਾਊਟ ਵੀ ਸ਼ੁੱਡ ਬਿਕਮ, ਰਾਈਟ? ਸੋ ਜਦੋਂ ਆਪਣੇ ਐਕਸ਼ਨਸ ਉਸ ਚੀਜ਼ ਨਾਲ ਅਲਾਈਨ ਹੋ ਜਾਂਦੇ ਨੇ, ਆਪਣਾ ਥੋਟ ਪ੍ਰੋਸੈਸ, ਫੀਲਿੰਗਸ, ਥੋਟਸ ਐਂਡ ਆਪਣੇ ਐਕਸ਼ਨਸ ਉਸ ਚੀਜ਼ ਨਾਲ ਅਲਾਈਨ ਹੋ ਜਾਂਦੇ ਨੇ, ਵੀ ਕੈਨ ਕ੍ਰੀਏਟ ਐਨੀਥਿੰਗ ਇਨ ਅਰ ਲਾਈਫ। ਜੀ
ਬਿਲਕੁਲ, ਔਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਜੇ ਬਿਲੀਫ ਹੈ ਉਧਰੋਂ ਹੀ ਸਾਡੇ ਜਿਹੜੇ ਥੋਟਸ ਨੇ ਉਹ ਅਲਾਈਨ ਹੋਣਗੇ, ਜੇ ਸਾਡੇ ਥੋਟਸ ਜਿਹੜੇ ਨੇ ਉਹ ਅਲਾਈਨ ਨਹੀਂ ਹੋਣਗੇ। ਬਹੁਤ ਵਧੀਆ, ਥੈਂਕ ਯੂ ਸੋ ਮਚ ਫਾਰ ਸ਼ੇਅਰਿੰਗ ਦਿਸ। ਮੈਂ ਇੱਕ ਸਵਾਲ ਤੁਹਾਨੂੰ ਬਸ ਪੁੱਛ ਲੈਣਾ ਔਰ ਇਹਨੂੰ ਰੈਪ ਅਪ ਕਰਦੇ ਹਾਂ, ਜਿਹੜਾ ਇਹ ਬਿਲੀਵ ਕਰਨਾ ਕਿ ਅਸੀਂ ਲਾਈਫ ਦੇ ਵਿੱਚ ਕੁਝ ਕਰ ਸਕਦੇ ਹਾਂ, ਤਾਨੀਆ ਜੀ, ਇਹ ਕਿੰਨੀ ਦੇਰ ਲਈ ਕਰਨਾ?
ਆਈ ਥਿੰਕ ਯੁਧਵੀਰ ਜੀ, ਇੱਕ ਲਿਮਿਟਡ ਟਾਈਮ ਦੇ ਲਈ ਜ਼ਿੰਦਗੀ ਆਪਾਂ ਨੂੰ ਮਿਲੀ ਆ, ਵੀ ਆਲ ਨੋ ਕਿ ਇੱਕ ਦਿਨ ਆਪਾਂ, ਹਨਾ, ਆਪਣੀ ਲਾਈਫ ਮਤਲਬ ਖਤਮ ਹੋ ਜਾਣੀ ਹੈ। ਐਂਡ ਦਿਸ ਇਜ਼ ਦ ਰਿਐਲਿਟੀ, ਦਿਸ ਇਜ਼ ਬਿਊਟੀਫੁਲ ਰਿਐਲਿਟੀ ਆਫ ਆਰ ਲਾਈਫ ਕਿ ਇੱਕ ਦਿਨ ਆਪਾਂ ਇਸ ਦੁਨੀਆਂ ਤੋਂ ਚਲੇ ਜਾਣਾ। ਸੋ ਆਈ ਥਿੰਕ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਏਮ ਕਰਨਾ, ਕੁਛ ਨਾ ਕੁਛ ਅਚੀਵ ਕਰਦੇ ਰਹਿਣਾ, ਤਾਂ ਇਟਸ ਅ ਥਰੂ ਆਊਟ ਪ੍ਰੋਸੈਸ। ਸੋ ਸਾਰੀ ਜ਼ਿੰਦਗੀ ਆਪਾਂ ਇੱਕ ਚੀਜ਼, ਚਲੋ ਫੋਰ ਐਗਜ਼ਾਮਪਲ, ਕੋਈ ਇਨਸਾਨ ਆਪਣੇ 20s 30s ਚ ਮੋਸਟਲੀ ਦੇ ਆਰ ਏਮਿੰਗ ਫੋਰ ਦੇਅਰ ਫਾਈਨੈਂਸ਼ੀਅਲ ਪਾਰਟ ਐਂਡ ਦੇਅਰ ਲਾਈਫ ਪਾਰਟਨਰ, ਸੋ ਉਹ ਚੀਜ਼ਾਂ ਸੈਟਲ ਹੁੰਦੀਆਂ ਨੇ, ਫਿਰ ਹੋਰ ਚੀਜ਼ਾਂ ਆਉਣਗੀਆਂ। ਸੋ ਆਈ ਥਿੰਕ ਗੋਲਸ ਆਰ ਵੈਰੀ ਇੰਪੋਰਟੈਂਟ, ਸੋ ਬਿਲੀਵ ਬਿਲਕੁਲ ਥਰੂ ਆਊਟ ਦਾ ਲਾਈਫ ਸਾਨੂੰ ਹੋਣਾ ਚਾਹੀਦਾ, ਆਪਣੇ ਆਪ ਤੇ, ਆਪਣੇ ਜੋ ਪਰਮਾਤਮਾ ਤੁਸੀਂ ਬਿਲੀਵ ਕਰ ਦੋ ਇਨ ਗੋਡ ਫੋਰ ਸ਼ੋਰ, ਹੈ ਨਾ, ਦੈਨ ਲਾਈਕ, ਸੋ ਬਿਲੀਵ ਇਜ਼ ਵੈਰੀ ਇੰਪੋਰਟੈਂਟ ਟਿਲ ਵੀ ਡਾਏ, ਆਈ ਥਿੰਕ। ਜੀ
ਟਿਲ ਵੀ ਡਾਏ, ਅੱਛਾ ਜੀ, ਬਿਲੀਵ ਇਜ਼ ਵੈਰੀ ਇੰਪੋਰਟੈਂਟ। ਦੇਖੋ ਬਿਲੀਵ ਬਿਲਕੁਲ ਤੁਸੀਂ ਕੁਛ ਠੀਕ ਕਿਹਾ, ਬਿਲੀਵ ਜਿਹੜਾ ਹੈ ਉਹ ਜਦੋਂ ਤੱਕ ਸਾਡੀ ਸੋਚ ਜ਼ਿੰਦਾ ਨਾ ਉਸ ਵੇਲੇ ਤੱਕ ਉਹ ਬਿਲੀਵ ਦੇ ਆਧਾਰ ਦੇ ਉੱਤੇ ਹੀ ਖੜੀ ਹੈ। ਜੇ ਸਾਡੇ ਅੰਦਰ ਬਿਲੀਵ ਹੈ, ਵਿਸ਼ਵਾਸ ਹੈ, ਕਿਉਂਕਿ ਕੁਛ ਨਾ ਕੁਛ ਤੇ ਲਾਈਫ ਦੇ ਵਿੱਚ ਚੈਲੇਂਜ ਅਸੀਂ ਪਕੜਾਂਗੇ ਨਾ, ਕਈ ਕਈ ਚੈਲੇਂਜ ਇੱਦਾਂ ਦੇ ਹੋਣਗੇ ਕਿ ਜੀ ਹਾਂਜੀ ਅਸੀਂ ਲਾਈਫ ਦੇ ਵਿੱਚ, ਜਿੱਦਾਂ ਤੁਸੀਂ ਕਿਹਾ, ਤੁਸੀਂ ਹੁਣ ਐਗਜ਼ਾਮਪਲ ਦਿੱਤਾ ਕਿ ਜਿਹੜੇ 27-28 ਸਾਲ ਦੇ ਹੈ ਉਹਨਾਂ ਦੀ ਦੋ ਚੀਜ਼ਾਂ ਦੀ ਸੋਚ ਆ, ਫਾਈਨੈਂਸ਼ੀਅਲ ਗੋਲ ਤੇ ਲਾਈਫ ਪਾਰਟਨਰ ਲੱਭਣ ਦਾ ਗੋਲ। ਠੀਕ ਹੈ, ਬਿਲਕੁਲ ਠੀਕ ਹੈ, ਠੀਕ ਹੈ। ਇਹ ਜੀ ਐਸੀ ਹੈ ਕਿ ਫਾਈਨੈਂਸ਼ੀਅਲ ਗੋਲ ਕਹਿ ਲਓ, ਵੈਸੇ ਮੈਂ ਇੱਕ ਸੁਜੈਸਟ ਕਰ ਸਕਦਾ ਹਾਂ ਕਿ ਫਾਈਨੈਂਸ਼ੀਅਲ ਗੋਲ ਤੇ ਫੋਕਸ ਘੱਟ ਕਰੋ, ਕਰੀਅਰ ਗੋਲ ਤੇ ਫੋਕਸ ਕਰੋ। ਠੀਕ ਹੈ, ਬਹੁਤ ਬਹੁਤ ਬੜੀ, ਕਿਉਂਕਿ ਜਦੋਂ ਫੋਕਸ, ਜਿਸ ਦਿਨ ਫੋਕਸ ਫਾਈਨੈਂਸ ਤੋਂ ਹਟ ਜਾਏਗਾ, ਕਰੀਅਰ ਤੇ ਲੱਗ ਜਾਏਗਾ ਨਾ, ਉਸ ਦਿਨ ਫਾਈਨੈਂਸ ਆਪਣੇ ਆਪ ਪਿੱਛੇ ਆਏਗਾ। ਜਦੋਂ ਤੱਕ ਫੋਕਸ ਹੀ ਫਾਈਨੈਂਸ ਤੇ ਰਹੇਗਾ ਉਸ ਵੇਲੇ ਤੱਕ ਫਾਈਨੈਂਸ਼ੀਅਲ ਗੋਲ ਤੇ ਬਣ ਜਾਏਗਾ, ਪਰ ਕਰੀਅਰ ਸ਼ਾਇਦ ਨਾ ਬਣੇ। ਤੁਸੀਂ ਕਿਉਂਕਿ ਗੱਲ ਤਾਂ ਆਪਾਂ ਕਰ ਰਹੇ ਹਾਂ ਬਿਲੀਵ ਦੀ, ਬਟ ਗੱਲਾਂ ਦਾ ਆਪਾਂ ਬਹੁਤ ਬੜੀ ਬੜੀ ਕਰ ਰਹੇ ਹਾਂ, ਇਹਦੇ ਵਿੱਚ ਫਿਰ ਸਾਡੀ ਸੋਚ ਵੀ ਉਹਨਾਂ ਮੈਚ ਕਰੇਗੀ ਨਾ, ਫਿਰ ਗੱਲ ਬਣੇਗੀ। ਬਿਲੀਵ ਜੇ ਹੁੰਦਾ ਕੀ ਹੈ, ਬੰਦਾ ਕਹਿੰਦਾ ਜੀ, ਦੇਖੋ ਦੋ ਤਰ੍ਹਾਂ ਦੀ ਗੱਲ ਹੈ, ਇੱਕ ਤਾਂ ਬੰਦਾ ਕਹਿੰਦਾ ਜੀ ਗੱਲਾਂ ਕਰਨੀਆਂ ਬੜੀਆਂ ਆਸਾਨ ਹੈ, ਇੱਥੇ ਦਿਨ ਦੇ ਖਰਚੇ ਨਹੀਂ ਪੂਰੇ ਹੋ ਰਹੇ, ਪੈਸੇ ਦਾ ਕਿੱਦਾਂ ਨਾ ਦੇਖੀਏ, ਸਰ ਤੁਸੀਂ ਤਾਂ ਗੱਲ ਕਰ ਦਿੰਦੇ ਹੋ, ਤੁਸੀਂ ਵਲੰਟੀਅਰ ਵੀ ਕੀਤਾ ਸੀਗਾ ਇੰਨੇ ਸਾਲ, ਪਤਾ ਨੀ ਖਰਚੇ ਕਿੱਦਾਂ ਚਲਾਏ ਹੋਣੇ, ਕੀ ਕੀਤਾ ਹੋਣਾ, ਬਿਲਕੁਲ ਕਰਜ਼ੇ ਚੜੇ, ਸਭ ਕੁਛ ਹੈ, ਉਹ ਬਿਲੀਵ ਸੀਗਾ ਨਾ। ਠੀਕ ਹੈ ਨੀ, ਉਹ ਬਿਲੀਵ ਸੀਗਾ ਮਨ ਦੇ ਵਿੱਚ। ਤੁਹਾਨੂੰ ਲੱਗਦਾ ਹੈ ਕਿ ਸਚਿਨ ਤੇਂਦੁਲਕਰ ਉਦਾਂ ਹੀ ਬਿਨਾਂ ਬਿਲੀਵ ਤੋਂ ਇੱਥੇ ਪਹੁੰਚ ਗਿਆ ਜਿੱਥੇ ਪਹੁੰਚ ਗਿਆ, ਵਿਰਾਟ ਕੋਹਲੀ ਇੱਥੇ ਪਹੁੰਚ ਗਿਆ ਬਿਨਾਂ ਬਿਲੀਵ ਤੋਂ ਪਹੁੰਚ ਗਿਆ, ਰਣਵੀਰ ਸਿੰਘ, ਰਣਵੀਰ ਕਪੂਰ ਨਹੀਂ, ਉਹ ਤਾਂ ਨੀਤੂ ਸਿੰਘ ਔਰ ਰਿਸ਼ੀ ਕਪੂਰ ਦਾ ਬੇਟਾ ਸੀ, ਉਹਨੇ ਤਾਂ ਕੁਛ ਨਾ ਕੁਛ ਬਣ ਹੀ ਜਾਣਾ ਸੀ, ਨਾ ਵੀ ਬਣਦਾ ਤੇ ਕੋਈ ਕਮੀ ਥੋੜੀ ਸੀ ਕਿਸੇ ਤਰ੍ਹਾਂ ਦੀ। ਠੀਕ ਹੈ ਨੀ, ਰਣਵੀਰ ਸਿੰਘ ਨੂੰ ਤਾਂ ਬਿਲੀਵ ਸੀਗਾ ਕਿ ਉਹਦੇ ਖਾਨਦਾਨ ਤਾਂ ਕੋਈ ਸੁਪਰ ਸਟਾਰ ਨਹੀਂ ਸੀਗਾ ਨਾ, ਉਹਦਾ ਦਾਦਾ ਤਾਂ ਕੋਈ ਰਾਜ ਕਪੂਰ ਨਹੀਂ ਸੀਗਾ ਨਾ, ਉਹ ਬਿਲੀਵ ਸੀਗਾ ਤਾਂ ਉੱਥੇ ਪਹੁੰਚਿਆ ਨਾ। ਜੇ ਉਹ ਵੀ ਸੋਚੇ, ਜੇ ਉਹ ਕਹਿੰਦਾ ਕਿਆ ਕਰਨੇ ਆਇਆ, ਉਹ ਕਹਿੰਦੇ ਪੈਸਾ ਕਮਾਉਣੇ ਆਇਆ, ਉਹ ਕਦੇ ਸੁਣਿਆ ਤੁਸੀਂ ਕੋਈ ਸ਼ਾਹਰੁਖ ਖਾਨ ਕਹਿੰਦਾ ਪੈਸਾ ਕਮਾਉਣੇ ਆਇਆ ਤਾਂ ਬੋਲ, ਕੋਈ ਨੀ ਕਹੇਗਾ ਤੁਹਾਨੂੰ, ਔਰ ਕਰਨ ਵੀ ਨੀ ਗਏ ਉਹ ਪੈਸਾ ਕਮਾਉਣ ਉੱਥੇ। ਸ਼ਾਹਰੁਖ ਖਾਨ ਨੂੰ ਕਿਸੇ ਦੀ ਬਾਇਓਗ੍ਰਾਫੀ ਸੁਣ ਲੈਣਾ, ਕੋਈ ਨੀ, ਅਮਿਤਾਬ ਬੱਚਨ, ਧਰਮਿੰਦਰ, ਰਾਜੇਸ਼ ਖੰਨਾ, ਕੋਈ ਕਹੇਗਾ ਪੈਸਾ ਕਮਾਉਣ ਗਏ ਸੀ? ਨਹੀਂ, ਕਦੇ ਸੁਣਿਆ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਕਹਿਣ ਪੈਸਾ ਕਮਾਉਣ ਗਏ ਸੀ? ਜੇ ਆਵਰ ਦੇ ਹਿਸਾਬ ਨਾਲ, ਮਿਨੀਮਮ ਵੇਜ ਦੇ ਹਿਸਾਬ ਨਾਲ ਦੇਖਣ ਲੱਗ ਪੈਂਦੇ, ਕਦੇ ਤੇਂਦੁਲਕਰ ਦਾ ਪੈਸਾ ਅੱਜ ਤੱਕ ਨਹੀਂ ਸੀ ਪੂਰਾ ਹੋਣਾ, ਅੱਜ ਤੱਕ ਜਿੰਨਾ ਪੈਸਾ ਉਹਨੇ ਲਾਤਾ ਨਾ, ਕਰੋੜਾਂ ਰੁਪਏ ਕਮਾ ਗਿਆ, ਤਾਂ ਵੀ ਨੀ ਪੈਸਾ ਪੂਰਾ ਹੋਣਾ ਸੀ ਉਹਦਾ, ਕਦੇ ਮਿਨੀਮਮ ਵੇਜ ਉਹ ਦੇਖਣ ਲੱਗ ਪੈਂਦਾ। ਨਹੀਂ, ਪਰ ਅੱਜ ਕੱਲ ਕੀ ਹੈ, ਹਾਂਜੀ ਤੁਹਾਡਾ ਗੱਲ ਠੀਕ ਹੈ ਕਿ ਯੰਗ ਬੱਚਾ ਕਹਿੰਦਾ ਜੀ ਆਹ ਦੋ ਗੋਲ ਆ ਮੇਰੇ, ਇੱਕ ਲਾਈਫ ਪਾਰਟਨਰ ਦੇਖਣਾ, ਠੀਕ ਹੈ, ਔਰ ਦੂਸਰਾ ਮਤਲਬ ਕਿ ਫਾਈਨੈਂਸ਼ੀਅਲ ਗੋਲ, ਔਰ ਇਹ ਜਿਹੜਾ ਫਾਈਨੈਂਸ਼ੀਅਲ ਗੋਲ ਸੀਗਾ, ਨਹੀਂ, ਕਰੀਅਰ ਗੋਲ ਹੋਣਾ ਚਾਹੀਦਾ ਹੈ, ਵੀ ਕਰਨਾ ਕੀ ਹੈ। ਠੀਕ ਹੈ ਨੀ, ਜੋ ਕਰ ਰਹੇ ਹੈ ਕੁਛ ਵੀ ਜੋ ਕਰਨਾ ਹੈ ਉਹ ਇੰਨਾ ਜ਼ਿਆਦਾ ਨਿਖਰ ਕੇ ਆਵੇ। ਠੀਕ ਹੈ ਨੀ, ਜੇ ਬੰਦੇ ਨੂੰ ਸਪੋਟ ਬੋਏ ਵੀ ਲਗਾਤਾ ਜਾਏ ਤੇ ਉਹਦਾ ਕੰਮ ਨਿਖਰ ਕੇ ਬਾਹਰ ਆਵੇ, ਫਿਰ ਸਵਾਦ ਹੈ। ਜੇ ਮੀਡੀਆ ਚ ਕੰਮ ਦਿੱਤਾ ਗਿਆ, ਉਹ ਕਹਿੰਦੇ ਜੀ ਮੀਡੀਆ ਹੀ ਤੁਹਾਨੂੰ ਕੰਮ ਦਿੱਤਾ ਗਿਆ, ਉਹ ਅਖਬਾਰ ਉਹ ਫੜੇ ਹੋਏ ਹੋ ਜਾ ਕੇ ਉੱਥੇ ਸ਼ੋਪਿੰਗ ਮਾਲ ਦੇ ਵਿੱਚ, ਠੀਕ ਹੈ ਤੁਸੀਂ ਅਖਬਾਰ ਪਕੜਾਣੀ ਹੈ। ਉਹ ਬੰਦਾ ਇੰਨੇ ਜੇ ਉਹਨੂੰ 500 ਅਖਬਾਰ ਦਿੱਤਾ ਜਾਏ ਤੇ ਉਹ ਸ਼ੋਪਿੰਗ ਮਾਲ ਦੇ ਵਿੱਚ ਜਾ ਕੇ ਇੰਨੇ ਪਿਆਰ ਨਾਲ ਸਭ ਨੂੰ 500 ਅਖਬਾਰ ਦੇਖਿਆ ਕਿ 500 ਬੰਦੇ ਨੂੰ ਯਾਦ ਰਹੇ ਕਿ ਮੇਰੀ ਵੀ ਅਖਬਾਰ ਸਾਡੇ ਹੱਥ ਚ ਪਕੜਾਇਆ ਗਿਆ, ਠੀਕ ਹੈ ਦੈਟ ਇਜ ਪੈਸ਼ਨ। ਫਿਰ ਉਹ ਬੰਦਾ ਫਿਰ ਨੀ ਉਹ ਮਾਰ ਖਾਏਗਾ, ਫਿਰ ਨੀ ਉਹ ਮਾਰ ਖਾਏਗਾ, ਫਿਰ ਉਹ ਮੀਡੀਆ ਚ ਕੁਛ ਨਾ ਕੁਛ ਕਰ ਜਾਏਗਾ। ਜਦੋਂ ਇਹ ਜਿਸ ਦਿਨ ਉਹ ਇਹ ਸੋਚਣ ਲੱਗ ਪਿਆ ਕਿ ਅੱਜ ਮੈਨੂੰ 500 ਅਖਬਾਰ ਦਿੱਤਾ ਗਿਆ, ਮੇਰਾ ਕੀ ਇਹ ਮੇਰੀ ਕੋਈ ਵੈਲਿਊਬਲ ਕੰਮ ਨਹੀਂ ਹੈ, ਮੈਂ ਤਾਂ ਨਹੀਂ, ਜਿੱਥੇ ਤੁਸੀਂ ਆ ਗਏ ਹੋ ਉਹ ਕੰਮ ਇੰਨਾ ਕੁ ਵਧੀਆ ਕਰੋ, ਫਿਰ ਦੇਖੋ ਅੱਗੇ ਕਿੱਥੇ ਜਾਂਦੇ ਹੋ। ਔਰ ਕਰੀਅਰ ਬਾਰੇ ਸੋਚੋ, ਇਹ ਨਾ ਸੋਚੋ ਕਿ ਕੀ ਹੋ ਰਿਹਾ। ਮੈਂ ਰੇਡੀਓ ਦੇ ਉੱਤੇ ਮੇਰੀ ਜਿਹੜੀ ਸ਼ੁਰੂਆਤ ਹੋਈ ਸੀਗੀ, ਤੁਸੀਂ ਸੋਚੋ ਕਿੰਨੀ ਦੇਰ ਦਾ ਮੈਨੂੰ ਟਾਈਮ ਮਿਲਿਆ ਹੋਏਗਾ। ਅੱਜ ਤੇ ਅਸੀਂ 24 ਘੰਟੇ ਰੇਡੀਓ ਚੱਲੀ ਜਾ ਰਿਹਾ, ਮੈਂ ਦੋ ਦੋ ਚਾਰ ਚਾਰ ਘੰਟੇ ਰੋਜ਼ ਮੈਂ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ। ਟੀਵੀ ਤੇ ਅੱਜ 24 ਘੰਟੇ ਚੱਲ ਰਿਹਾ, ਜਾ ਕੇ ਮੌਕਾ ਮਿਲ ਜਾਂਦਾ ਹੈ ਕਿ ਅਸੀਂ ਬੈਠ ਕੇ 1 ਘੰਟਾ 2 ਘੰਟੇ ਕੋਈ 3 ਘੰਟੇ ਦਾ ਟਾਕ ਸ਼ੋ ਕਰਨਾ ਕਰ ਸਕਦੇ ਹਾਂ। ਤੁਸੀਂ ਇਮੇਜਿਨ ਕਰੋ ਤਾਨੀਆ ਜੀ, ਕਿੰਨੀ ਦੇਰ ਲਈ ਮੈਨੂੰ ਰੇਡੀਓ ਤੇ ਮੌਕਾ ਮਿਲਿਆ ਹੋਏਗਾ ਪਹਿਲੀ ਵਾਰੀ ਕਿ ਹਾਂਜੀ ਤੁਸੀਂ। ਅੱਛਾ ਰੇਡੀਓ ਛੱਡੋ ਜੀ, ਮੇਰੀ ਪਹਿਲੀ ਬ੍ਰੇਕ ਮੀਡੀਆ ਚ ਕੀ ਸੀ? ਦੈਟ ਵਾਜ ਟੀਵੀ, ਠੀਕ ਹੈ, ਅਖਬਾਰ ਸੀਗੀ, ਲੇਕਿਨ ਅਖਬਾਰ ਤੋਂ ਇਲਾਵਾ ਰੇਡੀਓ ਟੀਵੀ ਦੀ ਗੱਲ ਕਰੋ। ਚਲੋ ਟੀਵੀ ਦੀ ਸੋਚੋ, ਮੈਨੂੰ ਟੀਵੀ ਦੇ ਵਿੱਚ ਕਿੰਨੀ ਦੇਰ ਦਾ ਮੈਨੂੰ ਪ੍ਰੋਗਰਾਮ ਮਿਲਿਆ ਹੋਏਗਾ ਕਿ ਜੀ ਤੁਸੀਂ ਹਫਤੇ ਦੇ ਵਿੱਚ ਹੋਗੀ, ਵੀਕਲੀ ਕਿੰਨੀ ਦੇਰ ਦਾ?
ਇੱਕ ਪਰ ਡੇ ਸ਼ਾਇਦ 1 ਘੰਟੇ ਦਾ ਸ਼ੋ, ਜਸਟ ਅ ਵਾਈਲਡ ਗੈਸ ਜੀ,
ਜਸਟ ਅ ਵਾਈਲਡ ਗੈਸ। ਦੇਖੋ ਜੀ, ਪਰ ਡੇ 1 ਘੰਟੇ ਦਾ ਸ਼ੋ ਤੇ ਬਹੁਤ ਬੜੀ ਗੱਲ ਸੀ। ਮੈਂ ਜਦੋਂ 2001 ਦੀ ਗੱਲ ਕਰ ਰਿਹਾ, 2001 ਦੀ, ਠੀਕ ਹੈ ਨਹੀਂ, ਮੈਨੂੰ ਵੀਕ ਦੇ ਵਿੱਚ 1/2 ਘੰਟੇ ਦਾ ਸ਼ੋ ਸੀਗਾ, ਤੁਹਾਡਾ 5 ਮਿੰਟ ਦਾ ਸੈਗਮੈਂਟ ਹੋਏਗਾ। ਸੋ ਹਫਤੇ ਦੇ ਵਿੱਚ ਮੈਨੂੰ 5 ਮਿੰਟ ਮਿਲੇ ਸੀ। ਸੈਗਮੈਂਟ ਦਾ ਨਾਮ ਸੀ ਯੋਰ ਵੋਇਸ। ਕਰਨਾ ਮੈਂ ਕੀ ਹੁੰਦਾ ਸੀ, ਜਾ ਕੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨੀ ਹੁੰਦੀ ਸੀ ਵੀ ਤੁਸੀਂ ਕੀ, ਮਤਲਬ ਟੋਪਿਕ ਹੁੰਦਾ ਸੀ ਹਫਤੇ ਦਾ, ਵੀ ਮੈਨੂੰ ਟੋਪਿਕ ਦੇ ਦਿੱਤਾ ਜਾਂਦਾ ਸੀ ਕੋਈ ਵੀ, ਤੇ ਜਾ ਕੇ ਮੈਨੂੰ ਕੈਮਰਾ, ਕਿਉਂਕਿ ਪ੍ਰੋਡਿਊਸਰ ਵੀ ਤੁਸੀਂ ਕੈਮਰਾ ਪਰਸਨ ਆਪਣਾ ਅਰੇਂਜ ਕਰੋ ਤੇ ਬਾਹਰ ਜਾ ਕੇ ਲੋਕਾਂ ਨੂੰ ਪੁੱਛ ਕੇ ਆਓ ਕਿ ਬਈ ਹਾਂ ਬਈ ਕੀ ਤੁਹਾਡਾ ਵਿਚਾਰ ਹੈ ਇਸ ਪਰਟੀਕੁਲਰ ਕੁਸ਼ਚਨ ਤੇ। ਤੇ ਮੈਂ 5 ਉਹ ਸਾਰਾ ਫਿਰ ਪ੍ਰੋਡਿਊਸ ਕਰਨਾ, ਯਾਨੀ ਕਿ ਸ਼ੂਟ ਕਰਨਾ ਨਾਲ ਬਹਿ ਕੇ,
ਜੀ
ਫਿੱਟ ਹੁੰਦਾ ਸੀ 5 ਮਿੰਟ ਦਾ ਸੈਗਮੈਂਟ ਸਾਰੇ ਹਫਤੇ। ਮਤਲਬ ਤੁਸੀਂ ਇਮੇਜਿਨ ਕਰੋ ਕਿ ਤੁਹਾਨੂੰ ਸਾਰੇ ਹਫਤੇ ਚ ਏਅਰ ਟਾਈਮ ਕਿੰਨਾ ਮਿਲਿਆ? 5 ਮਿੰਟ ਸਾਰੇ ਹਫਤੇ ਚ ਏਅਰ ਟਾਈਮ ਕਿੰਨਾ? 5 ਮਿੰਟ ਸੀ ਤੁਹਾਡੇ ਕੋਲ ਟੋਟਲ, ਐਕਸਟ੍ਰਿਕਟਲੀ 5 ਮਿੰਟ। ਔਰ ਕਦੇ ਕਦੇ ਜੇ ਐਡ ਥੋੜੀ 1 ਅੱਧੀ ਵੱਧ ਆ ਜਾਣੀ ਤੇ ਉਹ ਵੀ 5 ਦਾ ਵੀ 4 ਮਿੰਟ ਰਹਿ ਜਾਂਦਾ ਸੀ। ਲੇਕਿਨ ਉਹ ਯੁਧੀਰ ਜਸਵਾਲ ਨੂੰ ਕਿੰਨਾ ਰੋਲ ਮਿਲਿਆ? 5 ਮਿੰਟ 1 ਹਫਤੇ ਦੇ ਵਿੱਚ ਸਿਰਫ ਟੀਵੀ ਤੇ ਆਉਣ ਦਾ, ਦੈਟਸ ਇਟ। ਮੇਰੇ ਨਾਲ ਮੇਰੇ ਕੋ ਹੋਸਟ ਹੁੰਦੇ ਸੀ ਤੇਜਵੀਰ ਰੰਧਾਵਾ, ਉਹਨਾਂ ਕੋਲ ਟੋਟਲ, ਕਿਉਂਕਿ 1/2 ਘੰਟੇ ਦਾ ਸ਼ੋਅ ਸੀਗਾ, 8 ਮਿੰਟ ਦੀ ਐਡ ਸੀਗੀਆਂ, 22 ਮਿੰਟ ਦਾ ਕੰਟੈਂਟ ਹੈ, 22 ਮਿੰਟ ਦਾ ਕੰਟੈਂਟ ਹੈ, 5 ਮਿੰਟ ਮੇਰੇ ਕੋਲ ਸੀਗੇ, ਬਾਕੀ ਲਾ ਲਓ 17 ਮਿੰਟ ਉਹਨਾਂ ਕੋਲ ਸੀਗੇ ਤੇਜਵੀਰ ਰੰਧਾਵਾ ਕੋਲ, ਤੇ ਮੈਂ ਤੇ ਤੇਜਵੀਰ ਰੰਧਾਵਾ ਸਾਹਿਬ ਨੇ ਅਸੀਂ ਉਹ ਪਹਿਲਾਂ ਮਤਲਬ ਸਾਡਾ ਇੱਕ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਏਗਾ, ਉਹ ਪਤਾ ਉਹ ਵੀ ਬੜਾ ਹੈਂਡਸਮ ਹੈ, ਸਟਾਰ ਪਾਵਰ ਸੀ ਉਹਦੇ ਕੋਲ, ਮਾਡਲ ਹੀ ਹੈਗਾ ਉਹ ਵੀ, ਤੇ ਉਹਨਾਂ ਕੋਲ ਸ਼ਾਇਦ ਪਹਿਲਾਂ। ਹੋਰ ਮੇਰੇ ਲਈ ਤਾਂ ਇਹ ਪਹਿਲਾ ਟੀਵੀ ਡੈਬਿਊ ਸੀਗਾ, ਮਤਲਬ ਮੈਂ ਇਸ ਤੋਂ ਪਹਿਲਾਂ ਟੀਵੀ ਨਹੀਂ ਸੀ ਕੀਤਾ, ਠੀਕ ਹੈ। ਤੇ ਉਹਦੇ ਚ 5 ਮਿੰਟ ਦਾ ਸਮਾਂ ਮਿਲਦਾ ਸੀ, ਲੇਕਿਨ ਹਫਤੇ ਦੀ ਪੂਰੀ ਡੈਡੀਕੇਸ਼ਨ ਉਸ 5 ਮਿੰਟ ਦੇ ਸ਼ੋਅ ਤੇ ਲਗਾਉਣੀ, ਠੀਕ ਹੈ। ਅਖਬਾਰ ਵੀਕ ਚ 1 ਵਾਰ ਆਉਣਾ, ਛੋਟਾ ਜਿਹਾ ਅਖਬਾਰ ਹੁੰਦਾ ਸੀ ਮਿਡ ਵੀਕ ਉਸ ਵੇਲੇ, ਹੁਣ ਤੇ ਬਰਾਡਸ਼ੀਟ, ਹੁਣ ਤੇ ਕਿਆ ਬਾਤ ਹੈ, ਪਰਮਾਤਮਾ ਦੀ ਮਿਹਰ ਹੈ, ਉਹਦੇ ਚ ਵੀ ਪਰ ਪੂਰੀ ਜਾਨ ਉਹਦੇ ਚ ਲਗਾਉਣੀ। ਔਰ ਰੇਡੀਓ ਚ ਮੇਰੀ ਸ਼ੁਰੂਆਤ ਜਿਹੜੀ ਹੋਈ ਉਹ ਰੋਜ਼ ਮੈਨੂੰ 5 ਮਿੰਟ ਹੀ ਮਿਲਦੇ ਸੀ, ਇੰਟਰਸਟਿੰਗਲੀ। ਔਰ ਮੇਰੇ ਆਪ ਵੱਲੋਂ ਤਰੱਕੀ ਸੀ, ਕਿਉਂਕਿ ਟੀਵੀ ਚ ਮੈਨੂੰ ਹਫਤੇ ਚ 5 ਮਿੰਟ ਮਿਲਦੇ ਸੀ, ਰੇਡੀਓ ਚ ਰੋਜ਼ ਸਿਰਫ 5 ਮਿੰਟ, ਦੈਟਸ ਇਟ। ਵੀ ਤੁਸੀਂ ਆਣਾ ਆ ਕੇ ਆਪਣਾ ਕੋਈ ਖਬਰਾਂ ਵਗੈਰਾ ਦੇਖ ਕੇ ਚਲੇ ਜਾਣਾ। ਲੇਕਿਨ 5 ਮਿੰਟ ਦੇ ਵਿੱਚ ਉਹ ਯੁਧਵੀਰ ਜਸਵਾਲ ਦਾ ਇੱਕੋ ਹੀ ਕੰਮ ਹੁੰਦਾ ਸੀ, ਜੇ ਹਫਤੇ ਦੇ ਵਿੱਚ ਵੀਕ ਚ ਵੀ ਮੈਨੂੰ ਟੀਵੀ ਚ 5 ਮਿੰਟ ਮਿਲਦੇ ਆ ਤਾਂ ਪਤਾ ਲੱਗੇ ਕਿ ਆਇਆ। ਪਰਮਾਤਮਾ ਦੀ ਮਿਹਰ ਹੈ ਕਿ ਜੋ ਉਸ ਸਮੇਂ ਕਈ ਬੰਦੇ ਦੇਖਦੇ ਸੀਗੇ, ਜਿੰਨਾ ਕਿ ਉਹ, ਕਿਉਂਕਿ ਪ੍ਰੋਗਰਾਮ ਇੰਨੇ ਕੁ ਪਾਪੂਲਰ ਹੁੰਦੇ ਨਹੀਂ ਸੀਗੇ, ਉਹਨਾਂ ਨੇ ਜਿਹੜੀ ਫ੍ਰੀਕੁਐਂਸੀ ਜਿਹੜੀ ਉੱਤੇ ਲਿਆ ਸੀ ਉਹ ਕੋਈ ਇੰਨਾ ਜ਼ਿਆਦਾ ਪਾਵਰਫੁਲ ਸੀ ਵੀ ਨਹੀਂ, ਕੁਝ ਜ਼ਿਆਦਾ ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਲੇਕਿਨ ਜਿੰਨੇ ਵੀ ਲੋਕਾਂ ਨੇ ਦੇਖਿਆ ਉਹ ਅੱਜ ਤੱਕ ਕਈ ਬੰਦੇ ਯਾਦ ਕਰਦੇ, ਯਾਰ ਉਹ ਬੜਾ ਵਧੀਆ ਤੁਹਾਡਾ ਹੁੰਦਾ ਸੀ, ਦੈਟ ਵਾਜ਼ ਯੋਰ ਫਸਟ ਸਟਾਰਟ। ਮੈਂ ਕਿਹਾ ਜੀ ਬਿਲਕੁਲ, ਔਰ ਤੁਹਾਨੂੰ ਉੱਥੇ 5 ਮਿੰਟ ਲਈ ਤੁਸੀਂ ਦੇਖਦੇ ਸੀਗੇ, ਸੋ ਮਤਲਬ ਇਹ ਕਹਿਣ ਦਾ। ਔਰ ਰੇਡੀਓ ਤੇ ਵੀ ਇਹੀ ਹੋਇਆ, ਮੈਨੂੰ ਪਤਾ ਨਹੀਂ ਸੀ ਰੇਡੀਓ ਤੇ ਵੀ 5 ਮਿੰਟ ਦਾ ਮੌਕਾ ਮਿਲਿਆ। ਉਹਨਾਂ ਨੇ 1 ਮਹੀਨੇ ਦੇ ਵਿੱਚ ਮੈਨੂੰ ਕਿਹਾ ਵੀ 5 ਦਾ 20 ਮਿੰਟ, ਫਿਰ 1/2 ਘੰਟਾ, ਫਿਰ ਲਾਈਵ ਟਾਕ ਸ਼ੋ, ਫਿਰ 1 ਆਵਰ, ਫਟਾਫਟ ਫਾਸਟ ਟਰੈਕ ਹੁੰਦਾ ਚਲਾ ਗਿਆ। ਕਿਉਂ? ਕਿਉਂਕਿ ਉਹ ਜੇ ਉਹ 5 ਮਿੰਟ ਦੇ ਵਿੱਚ ਅਸੀਂ ਮਿਹਨਤ ਨਹੀਂ ਕਰਦੇ ਮੈਨੂੰ ਮੌਕਾ ਸਿਰਫ 5 ਮਿੰਟ ਦਾ ਮਿਲਿਆ। ਉਹ ਪਤਾ ਲੱਗਣਾ ਚਾਹੀਦਾ ਕਿ ਜੁੱਦੀ ਜਸਵਾਲ ਨੂੰ 5 ਮਿੰਟ ਆਏ ਆ ਕੁਛ, ਠੀਕ ਹੈ ਜੀ। ਪਰ ਇਹ ਸਾਰੀ ਕਹਾਣੀ ਦੇ ਵਿੱਚ ਪੈਸੇ ਕਿੰਨੇ ਮਿਲਦੇ ਹੋਣਗੇ ਤਾਨੀਆ ਜੀ, ਅੰਦਾਜ਼ਾ ਲਾਓ। ਪੈਸੇ ਰੇਡੀਓ ਤੇ 5 ਮਿੰਟ ਲਗਾਏ, ਅੱਧਾ ਘੰਟਾ ਮੈਂ ਆਉਂਦਾ ਰਿਹਾ, ਫਿਰ 1 ਘੰਟਾ ਆਉਂਦਾ ਰਿਹਾ, ਪੈਸੇ ਕਿੰਨੇ ਮਿਲੇ ਰੇਡੀਓ ਤੇ ਇਹ ਸਭ ਕਰਨ ਦੇ?
Being very honest, Yudhvir ji, ਮੈਨੂੰ ਆਈਡੀਆ ਨਹੀਂ। 2001 ਦੇ ਵਿੱਚ ਤਾਂ ਕਾਫੀ ਮਤਲਬ ਡਿਫਰੈਂਟ ਹੋਏਗਾ
ਫਿਊਚਰ, ਲਾਈਕ ਇਹ ਤੁਹਾਨੂੰ ਮੈਂ 2001 ਤੋਂ ਲੈ ਕੇ ਲਗਭਗ ਜਦੋਂ ਤੱਕ ਮੈਂ ਆਪਣਾ ਰੇਡੀਓ ਨਹੀਂ ਲਾਂਚ ਕੀਤਾ 2005 ਤੱਕ ਅਖਬਾਰ ਚੱਲ ਰਿਹਾ ਸੀ ਮਿਡ ਦੀ, ਠੀਕ ਹੈ ਨਹੀਂ, ਲੇਕਿਨ ਰੇਡੀਓ 2005 ਤੱਕ ਵਾਈ ਮੀਡੀਆ ਨੇ ਆਪਣਾ ਲਾਂਚ ਨਹੀਂ ਸੀ ਕੀਤਾ। ਤੇ ਪੈਸੇ ਅੰਦਾਜ਼ਾ ਲਗਾਓ ਕਿੰਨੇ ਕੁ ਮਿਲਦੇ ਹੋਣਗੇ? ਜ਼ੀਰੋ, ਖਤਮ ਕਰੀਏ ਗੱਲ ਫਟਾਫਟ, ਜ਼ੀਰੋ, ਠੀਕ ਹੈ ਜੀ। ਪੈਸੇ ਜ਼ੀਰੋ ਨੇ, ਲੇਕਿਨ ਹੱਥ ਜੋੜ ਕੇ ਧੰਨਵਾਦੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਪਲੇਟਫਾਰਮ ਦਿੱਤਾ, ਮੌਕਾ ਦਿੱਤਾ। ਕੀ ਬੋਲ ਰਹੇ? ਹੱਥ ਜੋੜ ਕੇ ਧੰਨਵਾਦੀ ਹੈ ਉਹ ਸਭ ਦਾ ਜਿਨ੍ਹਾਂ ਨੇ ਮੌਕਾ ਦਿੱਤਾ, ਜਿਨ੍ਹਾਂ ਨੇ ਪਲੇਟਫਾਰਮ ਦਿੱਤਾ, ਜਿਨ੍ਹਾਂ ਨੇ ਮੈਨੂੰ ਰੋਟੀ ਖਾਣ ਜੋਗਾ ਕੀਤਾ। ਕਿਉਂਕਿ ਇੱਕੋ ਚੀਜ਼ ਸੀਗੀ ਕਿ ਜਿੰਨੀ ਦੇਰ ਕੋਈ ਕੰਮ ਕਰਨਾ ਹੈ, ਜਿੰਨੀ ਦੇਰ ਮਤਲਬ ਪਤਾ ਲੱਗੇ ਕਿ ਮੌਕਾ ਮਿਲਿਆ ਨਾ, ਠੀਕ ਹੈ। ਇੱਕ ਮੈਂ ਬੜੇ ਅਦਬ ਸਰਕਾਰ ਨਾਲ ਗੱਲ ਕਰਿਆ, ਅੱਜ ਕੱਲ ਮੈਂ ਬੱਚਿਆਂ ਦੇਖ, ਬੱਚੇ ਅੰਦਰ ਹੰਗਰ ਨਹੀਂ ਹੈ, ਉਹ ਭੁੱਖ ਨਹੀਂ ਹੈ। ਡੀਮ ਹੈਗਾ ਐਲਬਰਟ ਆਈਨਸਟਾਈਨ ਬਣਨ ਦਾ, ਡੀਮ ਕੀ ਹੈ? ਐਲਬਰਟ ਆਈਨਸਟਾਈਨ ਬਣਨ ਦਾ, ਅਗਲਾ ਐਲਬਰਟ ਆਈਨਸਟਾਈਨ ਮੈਂ ਹੀ ਬਣਾਂਗਾ, ਉਹ ਡੀਮ ਹੈ। ਵੈਰੀ ਗੁੱਡ, ਬੜਾ ਮਜ਼ਾ ਆਉਂਦਾ, ਬਹੁਤ ਖੁਸ਼ੀ ਹੁੰਦੀ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਨੌਲੇਜ ਵੀ ਬਹੁਤ ਹੈ, ਬਹੁਤ ਮਜ਼ਾ। ਲੇਕਿਨ ਐਲਬਰਟ ਆਈਨਸਟਾਈਨ ਇੱਕ ਦਿਨ ਚ ਥੋੜੀ ਕੋ ਬਣ ਜਾਏਗਾ, ਜਾਂ ਸੋਸ਼ਲ ਮੀਡੀਆ ਤੇ ਮੈਨੀਫੈਸਟੇਸ਼ਨ ਕਰਕੇ ਅੱਜ ਕੱਲ ਇੱਕ ਵਰਡ ਬੜਾ ਚੱਲਦਾ ਮੈਨੀਫੈਸਟੇਸ਼ਨ, ਉਹ ਬਣਾ ਲਓ ਜੀ, ਇਹ ਬੋਰਡ ਬਣਾ ਲਓ, ਉਹ ਬੋਰਡ ਬਣਾ ਲਓ, ਮੈਂ ਸਭ ਸੁਣਦਾ ਰਹਿੰਦਾ ਗੱਲ ਸਾਰੀ। ਬਹੁਤ ਵਧੀਆ ਗੱਲ ਹੈ, ਆਈ ਵਾਂਟ ਟੂ ਇਨਕਰੇਜ ਆਲ ਦੈਟ, ਗੋ ਹੈਡ, ਬਹੁਤ ਵਧੀਆ। ਲੇਕਿਨ ਉਹ ਸਾਰੀਆਂ ਚੀਜ਼ਾਂ ਮੈਨੀਫੈਸਟੇਸ਼ਨ ਆਪਣੀ ਜਗ੍ਹਾ, ਬਿਲੀਵ ਬਹੁਤ ਜ਼ਰੂਰੀ ਹੈ, ਮੈਂ ਖੁਦ ਕਹਿੰਦਾ ਬਿਲੀਵ ਬਹੁਤ ਜ਼ਰੂਰੀ ਹੈ ਸਾਰੀਆਂ ਚੀਜ਼ਾਂ, ਬਟ ਵਿੱਚ ਇੱਕ ਜਿਹੜਾ ਵਰਡ ਹੈ ਉਹ ਬਹੁਤ ਜ਼ਿਆਦਾ ਘੱਟ ਹੈ, ਦੈਟ ਇਜ਼ ਹਾਰਡ ਵਰਕ। ਹਾਰਡ ਵਰਕ ਤਾਂ ਫਿਰ ਉਹ ਜ਼ਬਰਦਸਤ ਹਾਰਡ ਵਰਕ ਕਰਨਾ ਪੈਂਦਾ, ਕਿਉਂਕਿ ਅੱਜ ਕੱਲ੍ਹ ਫਿਰ ਸਾਰੇ ਹਾਰਡ ਵਰਕ ਕਰ ਰਹੇ ਨੇ, ਐਵਰੀਵਨ ਇਜ਼ ਐਂਬੀਸ਼ੀਅਸ। ਉਹ ਜ਼ਮਾਨਾ ਚਲਾ ਗਿਆ, ਉਹ ਮਤਲਬ ਸਾਡੀ ਇੱਕ ਜਨਰੇਸ਼ਨ ਉੱਪਰ ਸਾਡੇ ਜਿਹੜੇ ਪੇਰੈਂਟਸ ਹੁੰਦੇ ਸੀ ਉਹ ਇੰਨੇ ਐਂਬੀਸ਼ੀਅਸ ਸੀਗੇ ਨੀ, ਕੋਈ ਵਿਰਲਾ ਵਿਰਲਾ ਹੁੰਦਾ ਸੀ, ਹਰੇਕ ਦਾ ਲਗਭਗ ਐਂਬੀਸ਼ਨ ਜਿਹੜਾ ਉਹ ਅੱਧਾ ਪੂਰਾ ਨਹੀਂ ਤਾਂ ਅੱਧਾ ਕੁ ਪੂਰਾ ਹੋ ਹੀ ਜਾਂਦਾ ਸੀਗਾ। ਅੱਜ ਤੇ ਤੁਸੀਂ ਮੈਨੂੰ ਦਿਖਾਓ ਕੋਈ ਬੱਚਾ, ਅੱਜ ਤੁਸੀਂ 100 ਬੱਚਿਆਂ ਨਾਲ ਗੱਲ ਕਰੋ, 100 ਦੇ ਵਿੱਚੋਂ 70 ਬੱਚੇ ਜਿਹੜੇ ਆ ਦੇ ਆਰ ਵੈਰੀ ਐਂਬੀਸ਼ੀਅਸ, ਵੈਰੀ ਕੰਪੀਟੀਟਿਵ। 100 ਚੋਂ 70 25 ਤੀ ਹੁੰਦੇ ਆ, ਉਹ ਕਲਚਰ ਵੀ ਉਹ ਖਾ ਲਿਆ ਪੀ ਲਿਆ ਉੱਠ ਲਿਆ ਸੌ ਲਿਆ, ਚਲੋ ਜੀ ਜ਼ਿੰਦਗੀ ਕੱਟ ਲਾਂਗੇ ਜਿੱਦਾਂ ਮਰਜ਼ੀ, ਕੋਈ ਮੈਨੂੰ ਬ੍ਰਾਂਡਡ ਸ਼ੂ ਨਹੀਂ ਚਾਹੀਦਾ, ਕੋਈ ਮੈਨੂੰ ਬ੍ਰਾਂਡਡ ਗੈਜਟ ਨਹੀਂ ਚਾਹੀਦਾ। ਕਿਹਨੂੰ ਨਹੀਂ ਚਾਹੀਦਾ ਮੈਨੂੰ ਦੱਸੋ, ਕਿਹਨੂੰ ਨਹੀਂ ਚਾਹੀਦਾ ਬ੍ਰਾਂਡਡ ਸ਼ੂ, ਕਿਹਨੂੰ ਨਹੀਂ ਚਾਹੀਦਾ ਬ੍ਰਾਂਡਡ ਗੈਜਟ, ਕਿਹਨੂੰ ਨਹੀਂ ਚਾਹੀਦੀ ਵਧੀਆ ਲਾਈਨ? ਸਭ ਨੂੰ ਵਧੀਆ ਚਾਹੀਦਾ। ਕੋਈ ਸਾਦਾ ਫੁਲਕਾ ਵਾਲਾ ਕੰਮ ਖਤਮ ਹੋ ਗਿਆ, ਸਾਦੇ ਕੱਪੜੇ ਵਾਲਾ ਕੰਮ ਖਤਮ ਹੋ ਗਿਆ, ਉਹ 25-30% ਬੱਚੇ ਹੋਣਗੇ ਅੱਜ ਦੇ ਦੌਰ ਚ ਜਿਹੜੇ ਹੁਣ ਸਾਡੇ, ਤੁਸੀਂ ਸਾਡੇ ਪੇਰੈਂਟਸ ਦੀ ਜਨਰੇਸ਼ਨ ਨੂੰ ਦੇਖ ਲਓ, ਸਾਡੇ ਪੇਰੈਂਟਸ ਦੀ ਜਨਰੇਸ਼ਨ ਨੂੰ ਪੁੱਛ ਲਓ ਕਿੰਨੇ ਉਹਨਾਂ ਨੇ ਬ੍ਰਾਂਡ ਪਾਏ ਹੋਣਗੇ, ਪੁੱਛੋ ਉਹਨਾਂ ਨੂੰ ਕਿ ਜੀ ਹਾਂਜੀ ਤੁਸੀਂ ਕਿੰਨੇ ਬ੍ਰਾਂਡ ਪਾਏ ਆ, ਕਿੰਨੇ ਉਹਨਾਂ ਦੇ ਐਂਬੀਸ਼ਨ ਸੀਗੇ, ਕਿੰਨਾ ਕੁ ਉਹ। ਹੁਣ ਤੇ ਹਰ ਬੰਦਾ ਕਹਿੰਦਾ ਮੈਂ ਬਹੁਤ ਜ਼ਬਰਦਸਤ ਕੰਮ ਕਰਨਾ ਚਾਹੁੰਦਾ, ਵੈਰੀ ਗੁੱਡ, ਬੜੀ ਖੁਸ਼ੀ ਹੈ। ਲੇਕਿਨ ਉਹਦੇ ਚ ਇੱਕ ਹਾਰਡ ਵਰਕ ਬਹੁਤ ਇੰਪੋਰਟੈਂਟ ਹੈ। ਔਰ ਫਿਰ ਬਹੁਤ ਵਾਰ ਜਿਹੜੀ ਆਹ ਵਾਲੀ ਗੱਲ ਹੈ, ਮੈਂ ਜੋ ਵਾਰ ਵਾਰ ਕਹਿੰਦਾ ਹੈ ਕਿ ਜੇ ਅਸੀਂ ਉਸ ਦਿਸ਼ਾ ਵੱਲ ਵਧਣਾ, ਜੇ ਅਸੀਂ ਕਹਿੰਦੇ ਹਾਂ ਕਿ ਅਗਲਾ ਆਈਨਸਟਾਈਨ ਮੈਂ ਹੀ ਬਣਨਾ ਹੈ, ਜੇ ਅਸੀਂ ਕਹਿੰਦੇ ਹਾਂ ਕਿ ਅਗਲਾ ਸਭ ਤੋਂ ਤਗੜਾ ਲਾਇਰ ਮੈਂ ਹੀ ਬਣਨਾ ਹੈ, ਠੀਕ ਹੈ, ਜੇ ਅਸੀਂ ਕਹਿੰਦੇ ਹਾਂ ਕਿ ਅਗਲੀ ਟੇਲਰ ਸਵਿਫਟ ਮੈਂ ਹੀ ਬਣਨਾ ਹੈ। ਟੇਲਰ ਸਵਿਫਟ ਨੇ ਇਸ ਲਈ ਥੋੜੀ ਕੰਮ ਕੀਤਾ ਸੀ ਕਿ ਉਹ ਬਿਲੀਅਨੀਅਰ ਬਣ ਜਾਏਗੀ, ਫਸਟ ਬਿਲੀਅਨੀਅਰ ਸੈਲਫ ਮੇਡ ਵੁਮੈਨ ਸਿੰਗਰ ਐਟ ਸੱਚ ਯੰਗ ਏਜ, ਇੰਨੀ ਛੋਟੀ ਉਮਰ ਦੇ ਵਿੱਚ ਇੱਕ ਲੜਕੀ ਦਾ ਬਿਲੀਅਨੀਅਰ ਬਣ ਜਾਣਾ। 200 ਮਿਲੀਅਨ ਨਹੀਂ ਕਮਾਇਆ ਟੇਲਰ ਸਵਿਫਟ ਨੇ, 500 ਮਿਲੀਅਨ ਨਹੀਂ ਕਮਾਇਆ, ਬਿਲੀਅਨੀਅਰ ਬਣ ਜਾਣਾ। ਬਟ ਉਹ ਜਨੂੰਨ, ਉਹ ਜਜ਼ਬਾ, ਉਹ ਸੋਚ, ਉਹ ਥਾਟ, ਉਹ ਹਾਰਡਵਰਕ, ਉਹ ਵੀ ਨਾਲ ਚਾਹੀਦਾ ਨਾ। ਹਰ ਕੋਈ ਲੜਕੀ ਕਹਿੰਦੀ ਹੈ ਮੈਂ ਅਗਲੀ ਟੇਲਰ ਸਵਿਫਟ ਬਣਨਾ ਹੈ, ਬਣ ਜਾਓ, ਐਵੇਂ ਥੋੜੀ ਬਣ ਜਾਓਗੇ, ਐਵੇਂ ਥੋੜੀ ਪ੍ਰਧਾਨ ਮੰਤਰੀ ਟਰੂਡੋ ਵੀ ਆ ਕੇ ਭੰਗੜੇ ਪਾਉਣਗੇ ਤੁਹਾਡੇ ਗਾਣੇ ਸੁਣਨ ਲਈ ਨਾ। ਕੋਈ ਗੱਲ ਸੀ ਕਿ ਟਰੂਡੋ ਸਾਹਿਬ ਥੋੜੀ ਦੁਨੀਆ ਉੱਤੇ, ਟਰੂਡੋ ਸਾਹਿਬ ਨੇ ਟਵੀਟ ਕੀਤਾ ਵੀ ਟੇਲਰ ਸਵਿਫਟ ਜੀ ਸਾਡੇ ਕੈਨੇਡਾ ਚ ਹੀ ਲੈ ਆਓ ਕੋਈ ਸ਼ੋਅ, ਦੁਨੀਆ ਭਰ ਚ ਜਾ ਰਹੇ ਹੋ, ਯੂਰਪ ਚ ਜਾ ਰਹੇ ਹੋ, ਅਮਰੀਕਾ ਚ ਕਰ ਰਹੇ ਹੋ ਸ਼ੋਅ, ਸਾਡੇ ਵੀ ਕਰ ਦੋ, ਟੋਰੋਂਟੋ ਵੀ ਸ਼ੋਅ ਕਰ ਦੋ। ਟੁੱਡੋ ਸਾਹਿਬ ਕਹਿੰਦੇ ਪ੍ਰਧਾਨ ਮੰਤਰੀ ਸੀ ਉਸ ਵੇਲੇ, ਮੈਂ ਵੀ ਆਵਾਂਗਾ, ਡਾਂਸ ਕਰਾਂਗਾ, ਭੰਗੜੇ ਪਾਵਾਂਗਾ, ਦੇਖਣਾ ਚਾਹੁੰਦਾ, ਤੁਹਾਡਾ ਫੈਨ ਹੈ, ਇੱਦਾਂ ਥੋੜੀ ਬਣ ਜਾਏਗਾ ਉਹ, ਠੀਕ ਹੈ। ਉਹਦੇ ਲਈ ਉਹ ਤੁਹਾਨੂੰ ਮੌਕਾ ਮਿਲਣਾ ਚਾਹੀਦਾ 1 ਮਿੰਟ ਦਾ, ਠੀਕ ਹੈ, 1 ਮਿੰਟ ਵੀ ਮੌਕਾ ਮਿਲੇ ਬਸ ਉੱਥੇ ਪਤਾ ਲੱਗੇ। ਜਦੋਂ ਅਸੀਂ ਉਹਦਾ ਕੰਪੈਰੀਜ਼ਨ ਟਾਈਮ ਔਰ ਮਨੀ ਨਾ ਕਰਦੇ ਹਾਂ ਕਿ ਮੇਰਾ ਟਾਈਮ ਕਿੰਨਾ ਲੱਗ ਗਿਆ ਤੇ ਪੈਸੇ ਕਿੰਨੇ ਲੱਗ ਗਏ, ਫਿਰ ਸਚਿਨ ਤੇਂਦੁਲਕਰ ਨਹੀਂ ਨਿਕਲਣਾ, ਫਿਰ ਸ਼ਾਹਰੁਖ ਖਾਨ ਨਹੀਂ ਬਣਨਾ, ਨਹੀਂ ਫਿਰ ਦਲਜੀਤ ਦੋਸਾਂਝ ਨਹੀਂ ਨਿਕਲਣਾ, ਨਹੀਂ ਨਹੀਂ ਫਿਰ ਦਲਜੀਤ ਦੋਸਾਂਝ ਨਹੀਂ ਬਣਨਾ, ਨਾ ਫਿਰ ਏ ਪੀ ਢਿੱਲੋਂ ਬਣ ਜਾਏਗਾ, ਠੀਕ ਨੀ, ਫਿਰ ਏ ਪੀ ਢਿੱਲੋਂ ਵਰਗੇ ਕਈ ਆ ਗਏ, ਫਿਰ ਕਰਨ ਔਜਲਾ ਬਣ ਜਾਏਗਾ, ਸਿੱਧੂ ਮੂਸੇਵਾਲਾ ਨਹੀਂ ਬਣਨਾ, ਨਾ ਉਹਦੀ ਜੋ ਟੈਲੈਂਟ ਆ, ਜਿਹਦੀ ਆਰਟ ਆ, ਠੀਕ ਹੈ, ਬਾਕੀ ਉਹਦੀਆਂ ਕਈ ਚੀਜ਼ਾਂ, ਹਰੇਕ ਦੀਆਂ ਕੰਟਰੋਵਰਸ਼ੀਅਲ ਹੁੰਦੀਆਂ, ਹਰੇਕ ਦੇ ਚੈਲੰਜਸ ਹੁੰਦੇ, ਉਹ ਨਾ ਦੇਖਿਆ, ਇੱਕ ਚੀਜ਼ ਹੋਰ ਮਾਈਂਡ ਨੂੰ ਟ੍ਰੇਨ ਕਰ ਲਓ ਫਟਾਫਟ, ਹਰੇਕ ਤੇ ਪੋਜ਼ਿਟਿਵ ਚੀਜ਼ਾਂ ਬਸ ਦੇਖੋ, ਹਰੇਕ ਦੀਆਂ ਪੋਜ਼ਿਟਿਵ ਚੀਜ਼ਾਂ ਪਕੜੋ, ਅੱਗੇ ਨਿਕਲੋ, ਪੋਜ਼ਿਟਿਵ ਚੀਜ਼ਾਂ ਹਰੇਕ ਦੀਆਂ ਪਕੜੋ, ਫਿਰ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ, ਨਹੀਂ ਨਾ ਦਲਜੀਤ ਦੋਸਾਂਝ ਬਣ ਸਕਦਾ, ਬਾਕੀ ਤਾਂ ਕਈ ਹਨ, ਫਿਰ ਗੁਰਦਾਸ ਮਾਨ ਸਾਹਿਬ ਨਹੀਂ ਬਣ ਸਕਦਾ, ਨਹੀਂ, ਠੀਕ ਹੈ, ਹਾਲਾਂਕਿ ਮੈਂ ਉਹਨਾਂ ਦੇ ਸ਼ੋਅ ਦੇਖੇ ਨਹੀਂ ਕਦੇ, ਆਈ ਨੈਵਰ ਵਾਚਡ ਹਿਸ ਸ਼ੋਅ, ਬਟ ਬੀਇੰਗ ਇਨ ਮੀਡੀਆ ਅਸੀਂ, ਸਾਨੂੰ ਬਿਜ਼ਨਸ ਆਉਂਦਾ, ਐਡ ਆਉਂਦੀ, ਅਸੀਂ ਦੇਖਦੇ ਹਾਂ, ਸਾਨੂੰ ਪਤਾ ਹੁੰਦਾ ਕਿਹੜਾ ਸ਼ੋਅ ਸੋਲਡ ਆਊਟ ਜਾਣਾ, ਫਿਰ ਸਤਿੰਦਰ ਸਰਤਾਜ ਨਹੀਂ ਬਣ ਸਕਦਾ ਬੰਦਾ, ਨਹੀਂ, ਸਤਿੰਦਰ ਸਰਤਾਜ, ਆਹ ਹਾਂ ਹਾਂ, ਕਿਆ ਬਾਤ ਹੈ, ਆਈ ਹੈਵ ਨੈਵਰ, ਅਗੇਨ ਸੇਮ ਥਿੰਗ, ਆਈ ਹੈਵ ਨੈਵਰ ਵਾਚਡ ਹਿਸ ਸ਼ੋਅ, ਆਈ ਓਨਲੀ ਵਾਚਡ ਹਿਸ ਮੂਵੀਜ਼, ਮੂਵੀਜ਼ ਮੈਂ ਦੇਖੇ, ਸ਼ੋਅ ਨਹੀਂ ਦੇਖੇ, ਗਾਣੇ ਸੁਣਦਾ ਮੈਂ ਉਹਨਾਂ ਦੇ, ਸਤਿੰਦਰ ਸਰਤਾਜ ਸਾਹਿਬ ਦੇ, ਹੁਣ ਵੀ ਐਡ ਸਾਡੇ ਕੋਲ ਇੱਥੇ ਵਾਈ ਮੀਡੀਆ ਚੱਲ ਰਹੀ ਹੈ, ਇਸ ਵਾਰ ਸ਼ਾਇਦ I ask my wife if she is interested, to share ਫਿਰ ਅਸੀਂ ਇਸ ਵਾਰ ਜ਼ਰੂਰ ਜਾਵਾਂਗੇ, ਅਦਰ ਦੈਨ ਦੈਟ ਆਈ ਹੈਵ ਨੈਵਰ ਵਾਚਡ ਹਿਸ ਸ਼ੋਅ, ਬਟ ਸਤਿੰਦਰ ਸਰਤਾਜ ਬਣਨ ਲਈ, ਹੁਣ ਲੱਗਦਾ ਸਤਿੰਦਰ ਸਰਤਾਜ ਕਹਿੰਦਾ ਹੋਏਗਾ ਜੀ ਪਹਿਲਾਂ ਮੈਨੂੰ ਕੋਈ ਮਿਨੀਮਮ ਵੇਜ ਪੂਰੀ ਹੁੰਦੀ ਹੋਵੇ, ਕੋਈ ਫਾਈਨੈਂਸ਼ੀਅਲ ਸਟੇਬਿਲਿਟੀ ਕਰੀਏ, ਕੋਈ ਨਾ, ਇਹ ਚੀਜ਼ਾਂ ਆ ਜਿਹੜੀਆਂ ਕਿਤਾਬੀ ਪੜ੍ਹਾਈ ਨਾਲ ਨੀ ਹੁੰਦੀਆਂ, ਆ ਜਿੰਨੀ ਅੱਜ ਸੋਸ਼ਲ ਮੀਡੀਆ ਤੇ ਪ੍ਰਚਾਰ ਹੈ, ਬਹੁਤ ਵਧੀਆ ਪੜ੍ਹੋ, ਇਹਦਾ ਨੌਲੇਜ ਬੜੀ ਮਿਲਦੀ ਹੈ, ਵਰਡਸ, ਬਟ ਉਹ ਵਰਡਸ ਵਰਡਸ ਨਾ ਰਹਿ ਜਾਣ, ਠੀਕ ਹੈ ਨੀ, ਬਿਲੀਫ, ਵੈਰੀ ਗੁੱਡ, ਬੜੇ ਸੋਹਣੇ ਵਰਡ ਨੇ, ਬਿਲੀਵ, ਮੈਨੀਫੈਸਟੇਸ਼ਨ, ਅਸੀਂ ਮੈਨੀਫੈਸਟ ਕਰ ਲਿਆ, ਵੈਰੀ ਗੁੱਡ, ਮੈਨੀਫੈਸਟ, ਬੈਠਦੇ ਬੈਠੇ ਮੈਨੀਫੈਸਟੇਸ਼ਨ ਹੋਈ ਜਾ ਰਹੀ ਹੈ, ਜਾਂ ਸਿੰਪਲ ਜਿਹਾ ਕੰਮ, ਮਤਲਬ ਸਵੇਰੇ 9 ਵਜੇ ਕੰਮ ਕਰ ਰਹੇ ਹਾਂ, ਬੜੀ ਮਿਹਨਤ ਚੱਲਦੀ ਹੈ, ਕੀ ਮਿਹਨਤ ਹੋ ਰਹੀ ਹੈ, ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਕ੍ਰਿਕਟ ਖੇਲ ਰਹੇ ਹਾਂ, ਯਾਰ ਸਵੇਰੇ 9 ਤੋਂ 5 ਵਜੇ ਤੱਕ ਕ੍ਰਿਕਟ ਖੇਲ ਰਹੇ ਹੈ, ਉਹ ਤੇ ਗਲੀ ਵਾਲਾ ਵੀ ਕ੍ਰਿਕਟ ਖੇਲੀ ਜਾਂਦਾ, ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਜੇ ਕ੍ਰਿਕਟ ਖੇਲ ਰਹੇ ਹੋ, ਔਰ ਤੁਸੀਂ ਕਹਿੰਦੇ ਹੋ ਜੀ ਮੈਂ ਕਾਮਯਾਬ ਹੋ ਜਾਵਾਂ, ਕਿੱਦਾਂ ਹੋ ਜਾਓਗੇ, ਇਹ ਤੇ ਬਾਊ ਬਣਦਾ ਬੰਦਾ, ਸਰਕਾਰੀ ਨੌਕਰੀ ਮਿਲਦੀ ਹੈ, ਕਲਰਕ ਬਣਦਾ ਕੰਮ ਬੰਦਾ, ਇਸ ਤੋਂ ਜ਼ਿਆਦਾ ਬੰਦਾ ਕੁਛ ਨਹੀਂ ਕਰ ਸਕਦਾ, ਤੁਸੀਂ ਵਿਰਾਟ ਕੋਹਲੀ ਦਾ ਮੁਕਾਬਲਾ ਕਰਨਾ, ਜਾ ਕੇ ਬੈਟਿੰਗ ਦੇਖੀ ਹੈ, ਹੁਣ ਮੇਰੇ ਕੋਲ ਇੱਕ ਬੰਦਾ ਆਇਆ, ਬੱਚਾ ਆਇਆ, ਬੱਚਾ ਕਹਿੰਦਾ ਸਰ ਬੜੀ ਮਿਹਨਤ ਕਰ ਰਹੇ ਹਾਂ, ਕੀ ਕਰ ਰਹੇ ਹੋ, ਸਰ ਮੈਂ 9 ਤੋਂ 5 ਕ੍ਰਿਕਟ ਦੀ ਬਹੁਤ ਮਿਹਨਤ ਕਰਦਾ, ਗੁੱਡ, ਤੇ ਸਰ ਮੈਂ ਜ਼ਬਰਦਸਤ ਕ੍ਰਿਕਟਰ ਬਣਨਾ ਚਾਹੁੰਦਾ, ਮੈਂ ਕਹਿੰਦਾ ਯਾਰ ਗੱਲ ਸੁਣੋ, ਉਹ ਪੰਜਾਬ ਦਾ ਮੈਚ ਹੋਇਆ ਸੀ ਨਾ, ਉਹ ਪ੍ਰਭ ਸਿਮਰਨ ਦੀ ਬੈਟਿੰਗ ਦੇਖ ਲੈਣਾ ਜਰਾ, ਬੈਟਿੰਗ ਦੇਖੋ ਜਾ ਕੇ ਦੁਬਾਰਾ ਬੇਟਾ, ਬੈਟਿੰਗ ਦੇਖੀ, ਹੀ ਵਾਸ ਟੋਇੰਗ ਵਿਦ ਦ ਬੋਲਰਸ, ਇੱਥੇ ਦੇਖ ਕੇ ਪਤਾ ਲੱਗ ਰਿਹਾ ਸੀ ਸਾਨੂੰ, ਕਿਸੇ ਨੂੰ ਉਹਦੀ ਉਹਨੂੰ ਇਹ ਦੱਸਣ ਦੀ ਲੋੜ ਥੋੜੀ ਹੈ, ਪ੍ਰਭ ਸਿਮਰਨ ਨੂੰ ਕਿ ਜੀ ਮੈਂ ਕਿੰਨੇ ਘੰਟੇ ਬੈਟਿੰਗ ਦੀ ਪ੍ਰੈਕਟਿਸ ਕਰ ਰਿਹਾ, ਉਹ ਨਜ਼ਰ ਆ ਰਿਹਾ ਸੀਗਾ ਜਿੰਨੀ ਜਲਦੀ ਉਹ ਪੋਜੀਸ਼ਨ ਚ ਹੁੰਦਾ ਸੀ, ਜਿੱਦਾਂ ਉਹ ਮਾਰ ਰਿਹਾ ਸੀ ਪ੍ਰਭ ਸਿਮਰਨ, ਕਮਾਲ ਕਰ ਦਿੱਤੀ ਉਹਨੇ, ਸ਼੍ਰੇਸ਼ ਅਈਅਰ ਤਾਂ ਵੈਸੇ ਹੀ, ਚਲੋ ਹੀ ਇਜ਼ ਵਨ ਆਫ ਮਾਈ ਫੇਵਰੇਟ ਬੈਟਸਮੈਨ, ਸ਼੍ਰੇਸ਼ ਅਈਅਰ ਤਾਂ ਵੈਸੇ ਹੀ ਮਤਲਬ ਕਿ 2 ਮੈਚ ਖੇਲੇ ਉਹਨੇ ਪੰਜਾਬ ਵੱਲੋਂ, ਪਿਛਲੀ ਟਰਾਫੀ ਵੀ ਜਿਤਾਈ ਹੈ, ਪਤਾ ਨਹੀਂ ਐਜ਼ ਅ ਕੈਪਟਨ ਕਰਦਾ ਕਿ ਨਹੀਂ ਕਰਦਾ ਉਹ ਅਲੱਗ ਹੈ, ਬਟ ਬੈਟਿੰਗ ਦੀ ਓਏ ਹੋਏ ਹੋਏ, ਮਤਲਬ ਬੰਦਾ ਬੱਚਾ ਕਹੇ ਜੀ ਉਹਦਾ ਡੈਡੀ ਵੀ ਕਹਿ ਦੇਵੇ ਚਾਹੇ ਸਾਨੂੰ ਆ ਕੇ, ਜਾਂ ਬੱਚਾ ਵੀ ਕਹੇ ਬੇਟਾ ਸਾਡਾ ਬੜੀ ਮਿਹਨਤ ਕਰ ਰਿਹਾ ਜੀ, ਕਮਾਲ ਕਰੀ ਜਾ ਰਿਹਾ, ਅੱਛਾ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 6 ਵੀ ਵੱਜ ਜਾਂਦੇ ਭਾਜੀ, ਕਦੇ ਕਦੇ 7 ਵੀ ਵੱਜ ਜਾਂਦੇ, ਫਿਰ ਕੀ ਤੀਰ ਵੱਜ ਰਿਹਾ ਇਹਦੇ ਵਿੱਚ, ਕੀ ਹੋ ਰਿਹਾ, ਇਹ ਤਾਂ ਸਾਰੇ ਹੀ ਕਰ ਰਹੇ ਹੁਣ ਭਾਜੀ, ਉਹ ਪੁਰਾਣਾ ਜ਼ਮਾਨਾ ਹੁੰਦਾ ਸੀ ਸਵੇਰੇ ਬੰਦਾ 9 ਤੋਂ 5 ਕਲਰਕ ਲੱਗ ਗਿਆ, ਬਾਊ ਲੱਗ ਗਿਆ, ਕੰਮ ਤੁਸੀਂ ਅੱਜ ਦੇ ਬੱਚੇ ਵਾਲਾ ਚਾਹੁੰਦੇ ਹੋ, ਸੋਚ ਤੁਹਾਡੀ ਬਾਊਆਂ ਵਾਲੀ ਆ, ਕਲਰਕਾਂ ਵਾਲੀ ਆ, ਜੇ ਕੰਮ ਕੋਈ ਕਰਨਾ ਆ, ਜੇ ਬੱਚੇ ਨੂੰ ਕੋਈ ਸਵੇਰੇ ਲਗਾਉਣਾ, ਸਵੇਰੇ 3 ਵਜੇ ਉਠਾਓ ਬੱਚੇ ਨੂੰ, 4 ਵਜੇ ਬੱਚਾ ਗਰਾਊਂਡ ਚ ਚਾਹੀਦਾ, ਅੱਛਾ ਜੀ ਇੰਨੇ ਆਵਰਸ, ਉਹ ਆਵਰਸ ਔਰ ਪੈਸਾ ਜਿੱਥੇ ਦੇਖਣਾ, ਫਿਰ ਉਹ ਫਿਰ ਕੰਮ ਗ੍ਰੇਟ ਥੋੜੀ ਹੋਣਾ ਜੀ, ਆਵਰਸ ਔਰ ਪੈਸੇ ਦੇਖੀਏ, ਸੋਚ ਬਹੁਤ ਅਲੱਗ ਚਾਹੀਦੀ ਹੈ ਇਹਦੇ ਵਾਸਤੇ, ਬੜੀ ਡਿਫਰੈਂਟ ਚਾਹੀਦੀ ਹੈ, ਹਾਂ ਜੇ ਨਾਰਮਲ ਬਾਊ ਬੂ ਬਣਨਾ ਹੈ, ਕਲਰਕ ਕੁਰਕ ਬਣਨਾ ਹੈ, ਫਿਰ ਠੀਕ ਹੈ, ਹਾਂਜੀ ਰੇਸ਼ਮ ਕਿੰਸਾ ਸਾਹਿਬ, ਸਾਡੇ ਭਰਾ ਕਮਲਜੀਤ ਮਿਨਾਸ ਸਾਹਿਬ, ਰੇਸ਼ਮ ਕਿੰਸਾ ਸਾਹਿਬ, ਸਾਰੇ ਕਾਲਰ ਵੀ ਕਰ ਰਹੇ ਨੇ ਕਾਲਸ ਲਈ, ਨਾਲ ਦੇ ਨਾਲ ਸੁਣੀਏ ਸਭ ਦੇ ਵਿਚਾਰ ਕੀ ਕਰ ਰਹੇ, ਰੇਸ਼ਮ ਕਿੰਸਾ ਜੀ ਕੀ ਹਾਲ ਹੈ, ਠੀਕ ਹੈ ਜੀ, ਸਤਿ
ਸ੍ਰੀ ਅਕਾਲ ਜੋਤਬੀਰ ਜੀ, ਬੜਾ ਮੈਂ ਤਾਂ ਜਦੋਂ ਤੱਕ ਨਹੀਂ ਸੁਣਦਾ ਨਾ ਤੁਹਾਨੂੰ, ਮੈਂ ਕੁਛ ਏਦਾਂ ਮਹਿਸੂਸ ਕਰਦਾ ਰਹਿੰਦਾ ਕਿ ਅੱਜ ਕੁਛ ਨਾ ਮਿਸ ਕਰ ਗਿਆ, ਮੈਂ ਬਹੁਤ ਕੁਛ ਮਿਸ ਕਰ ਗਿਆ, ਤੇ ਬੜੇ ਚਿਰ ਦਾ ਰੁਟੀਨ ਹੈ ਤੁਹਾਡੇ ਨਾਲ, ਕਿਉਂਕਿ ਤੁਸੀਂ ਵੀ ਇੱਕ ਆਪਣਾ ਰੁਟੀਨ ਜਿਹੜਾ ਹੈਗਾ ਉਹ ਮੇਰਾ ਖਿਆਲ ਹੈ ਪਈ ਉਹਦੇ ਚ ਐਡ ਕਰਦੇ ਹੋਵੋਗੇ ਕੁਛ, ਉਹਦੇ ਚ ਲੈਸ ਨਹੀਂ ਕਰਦੇ ਕੁਛ ਵੀ, ਬਹੁਤ ਤੁਹਾਡੀ ਦੇਣ ਹੈ ਸਾਡੀ ਕਮਿਊਨਿਟੀ ਨੂੰ ਜਿਹੜੀ ਪੰਜਾਬੀ ਸਮਝਦੇ ਆ, ਬਹੁਤ ਵਧੀਆ ਸਾਰਾ ਪ੍ਰੋਗਰਾਮ ਤੁਸੀਂ ਚਲਾਉਂਦੇ ਹੋ,
ਕ੍ਰਿਸ਼ਨ ਟੀਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਬੜੇ ਭਰਾਵਾਂ ਦੇ ਵੱਲੋਂ ਜਦੋਂ ਪਿਆਰ ਮਿਲਦਾ ਹੈ ਆਸ਼ੀਰਵਾਦ ਮਿਲਦਾ ਹੈ ਵਿਸ਼ਿਸ਼ ਮਿਲਦੀਆਂ ਸੋ ਇਹਦੇ ਲਈ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੇ ਉਹਦੇ ਨਾਲ ਫਿਰ ਸਾਨੂੰ ਵੀ ਬੜੀ ਇਨਕਰੇਜਮੈਂਟ ਮਿਲਦੀ ਹੈ ਹੋਰ ਤੁਹਾਡੀ ਸਿਹਤ ਠੀਕ
ਹੈ ਗੱਲ ਤਾਂ ਇਹ ਹੈ ਨਾ ਭਾਈ ਤੁਸੀਂ ਮਿਹਨਤ ਕੱਲੇ ਆਪਣੇ ਲਈ ਨਹੀਂ ਕਰਦੇ ਤੁਸੀਂ ਮਿਹਨਤ ਸਾਡੇ ਲਈ ਵੀ ਕਰਦੇ ਹੋ ਸਾਨੂੰ ਉਹ ਖਬਰਾਂ ਲਿਆ ਕੇ ਦਿੰਦੇ ਹੋ ਜਿਹਦਾ ਕਦੀ ਅਸੀਂ ਇਮੇਜਿਨ ਵੀ ਨਹੀਂ ਕੀਤਾ ਹੁੰਦਾ ਵੀ ਇਹ ਵੀ ਖਬਰ ਕੱਢ ਲੈਣਗੇ ਜੁੱਧ ਵੀ ਉਹ ਉਡੀਕਦੇ ਰਹੀਦਾ ਬਾਕੀ ਤਾਂ ਸਾਰੇ ਰੇਡੀਓ ਹੀ ਦਿੰਦੇ ਆ ਖਬਰਾਂ ਦਿੰਦੇ ਆ ਪਰ ਤੁਹਾਡਾ ਕੁਛ ਜਿਹੜਾ ਕੰਮ ਕਰਨ ਦਾ ਤਰੀਕਾ ਤੁਹਾਡਾ ਸਾਥੀਆਂ ਨਾਲ ਚੱਲਣ ਦਾ ਤਰੀਕਾ ਤੁਹਾਡਾ ਮਿਹਨਤ ਕਰਨ ਦਾ ਤਰੀਕਾ ਦੈਟਸ ਵੈਰੀ ਡਿਫਰੈਂਟ ਥੈਂਕ ਯੂ ਵੈਰੀ ਮਚ
ਬਹੁਤ ਬਹੁਤ ਸ਼ੁਕਰੀਆ ਰੇਸ਼ਮ ਕੀਤਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਹੱਥ ਜੋੜ ਕੇ ਧੰਨਵਾਦ ਜੀ ਬਿਲਕੁਲ ਕਿਉਂਕਿ ਗੱਲ ਉਹਨਾਂ ਨੇ ਖਬਰਾਂ ਦੀ ਕੀਤੀ ਹੈ ਤੇ ਪਹਿਲ ਤੋਂ ਪਹਿਲਾਂ ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ ਵਿਰਕ ਸਾਹਿਬ ਨੂੰ ਵੈਲਕਮ ਕਰਾਂਗੇ ਮੈਂ ਕੁਇਕਲੀ ਦੱਸਵਾਂ ਕਿ ਤਿੰਨ ਚਾਰ ਜਗ੍ਹਾ ਦੇ ਉੱਤੇ ਹਾਂਜੀ ਸੋਰੀ ਮੈਨੂੰ ਪੁੱਛਣਾ ਚਾਹੀਦਾ ਸੀ ਸੋਰੀ ਮੈਂ ਆਪਣੀ ਗੱਲ ਕਹਿ ਦਿੱਤੀ ਥੋਟ ਆਫ ਦਾ ਡੇ ਤੁਹਾਡਾ ਸੀ ਤਾਨੀਆ ਜੀ ਤਾਨੀਆ ਜੀ ਤੁਸੀਂ ਕੁਛ ਐਡ ਕਰਨਾ ਚਾਹੋ ਜਿਹੜੀ ਮੈਂ ਥੋੜੀ ਗੱਲ ਲੰਬੀ ਹੋ ਗਈ ਉਹ ਕਰ ਦਿੱਤੀ ਤੇ ਹਾਂ ਬਸ ਉਹੀ ਮੈਂ ਰੈਪ ਅਪ ਕਰ ਦਿੰਦਾ ਕਿ ਟਾਈਮ ਇਹ ਘੜੀ ਵੱਲ ਦੇਖ ਕੇ ਜੇ ਜ਼ਿੰਦਗੀ ਚ ਕੁਛ ਕਰਨਾ ਹੈ ਤੇ ਘੜੀ ਵੱਲ ਨਾ ਦੇਖੋ ਠੀਕ ਹੈ ਆਪਣੇ ਆਪ ਨੂੰ ਮੌਕਾ ਮਿਲਿਆ ਇਹ ਪ੍ਰਮਾਤਮਾ ਨੇ ਜ਼ਿੰਦਗੀ ਤੇ ਸਾਨੂੰ ਦਿੱਤੀ ਹੈ ਨਾ ਟਾਈਮ ਵੱਲ ਨਾ ਦੇਖੋ ਔਰ ਪੈਸੇ ਵੱਲ ਨਾ ਦੇਖੋ ਆਪਣੇ ਆਪ ਨੂੰ ਆਪਣੇ ਕਰਾਫਟ ਨੂੰ ਆਪਣੇ ਸਕਿੱਲ ਨੂੰ ਆਪਣੀ ਨੌਲੇਜ ਨੂੰ ਇੰਪਰੂਵ ਕਰਦੇ ਚਲੇ ਜਾਓ ਫਿਰ ਦੇਖੋ ਤੁਹਾਡੀ ਕਰਾਫਟ ਤੁਹਾਡਾ ਸਕਿੱਲ ਸੈੱਟ ਔਰ ਤੁਹਾਡੀ ਨੌਲੇਜ ਤੁਹਾਨੂੰ ਕਰੀਅਰ ਫਿਰ ਕਰੀਅਰ ਬਣਦਾ ਫਿਰ ਕਰੀਅਰ ਕਿੱਥੇ ਜਾਂਦਾ ਤੁਹਾਡਾ ਫਿਰ ਕ੍ਰਿਕਟ ਹੈ ਆਰਟਸ ਹੈ ਐਂਟਰਟੇਨਮੈਂਟ ਹੈ ਮੀਡੀਆ ਹੈ ਲਾਅ ਹੈ ਮੈਡੀਕਲ ਪ੍ਰੋਫੈਸ਼ਨ ਹੈ ਵਟ ਐਵਰ ਇਟ ਇਜ਼ ਫਿਰ ਦੇਖੋ ਕਿੱਥੇ ਜਾਂਦਾ ਸੋਰੀ ਤੁਸੀਂ ਆਪਣੀ ਗੱਲ ਜ਼ਰੂਰ ਤੁਸੀਂ ਵੀ ਕੁਛ ਵੀ ਕੋਈ ਮੇਰੀ ਗੱਲ ਤੇ ਡਿਸਐਗਰੀ ਕਰੋ ਤੇ ਉਹ ਵੀ ਜ਼ਰੂਰ ਕਰੋ ਕਿਉਂਕਿ ਤੁਸੀਂ ਉਹ ਮੈਨੂੰ ਗੱਲ ਕਿੱਥੋਂ ਟ੍ਰਿਗਰ ਕੀਤੀ ਤੁਸੀਂ ਕਿਹਾ ਵੀ ਯੰਗ ਬੱਚੇ ਆਪਣਾ ਫਾਈਨੈਂਸ਼ੀਅਲ ਪਾਰਟਨਰ ਸੋਰੀ ਆਪਣਾ ਲਾਈਫ ਪਾਰਟਨਰ ਲੱਭ ਰਹੇ ਨੇ ਔਰ ਕੀ ਕਿਹਾ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਫਾਈਨੈਂਸ਼ੀਅਲੀ ਕਰ ਰਹੇ ਨੇ ਫਾਈਨੈਂਸ਼ੀਅਲ ਵਰਡ ਕੱਢ ਦਿਓ ਪੈਸਾ ਕੱਢ ਦਿਓ ਦਿਮਾਗ ਚੋਂ ਟਾਈਮ ਕੱਢ ਦਿਓ ਤੁਹਾਡੀ ਜ਼ਿੰਦਗੀ ਪਈ ਹੈ ਯੰਗ ਬੱਚੇ ਹੋ ਟਾਈਮ ਔਰ ਇਹ ਟਾਈਮ ਹੈ ਸਿੱਖਣ ਦਾ ਤੁਹਾਨੂੰ ਮੈਂ ਤੇ ਲੱਭਦਾ ਆ ਮੈਂ ਤੇ ਲੱਭਦਾ ਕਿ ਬੰਦਾ ਕੋ ਆ ਕੇ ਮੈਨੂੰ ਅੱਜ ਹੀ ਆਈ ਐਮ 52 ਰਾਈਟ ਨਾਓ 52 ਮੈਨੂੰ ਕੋਈ ਬੰਦਾ ਕਹੇ ਯੁੱਧਵੀਰ ਮੈਂ ਤੈਨੂੰ ਵਧੀਆ ਕਲਾਸ ਦਵਾਂਗਾ ਸਵੇਰੇ $500 ਮੈਨੂੰ ਦੇ ਦਿਆ ਕਰੀ ਤੇ ਮਿੰਟ ਲਵਾਂਗਾ ਸਿਰਫ ਤੇਰੇ 2 ਮਿੰਟ ਮੈਂ ਸਮਝਾਉਣੇ ਆ ਮੈਂ ਕਹਾਂ ਜੀ ਜੇ ਮੈਨੂੰ ਵੈਲਿਊ ਹੈ ਮੈਂ ਕਹਾਂਗਾ ਜੀ $500 ਨੀ 1000 ਮਿਲੇਗਾ ਤੇ ਮਿੰਟ 2 ਦੇ ਦਿਓ ਬਸ ਥੈਂਕ ਯੂ ਠੀਕ ਹੈ ਸੋ ਸਾਡੇ ਕਈ ਇੱਥੇ ਸਪੋਂਸਰ ਆਉਂਦੇ ਨੇ ਮੇਰਾ ਪ੍ਰਮਾਤਮਾ ਦੀ ਇਸ ਤੋਂ ਵੱਡੀ ਕੀ ਮਿਹਰ ਹੋਏਗੀ ਕਿ ਸਪੋਂਸਰ ਆਉਂਦੇ ਨੇ ਅੱਜ ਉਹ ਗੱਲ ਜਦ ਕਰਦੇ ਨੇ ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਆਈ ਲਿਸਨ ਟੂ ਦੈਮ ਜੇ ਉਹ 1 ਘੰਟਾ 2 ਘੰਟੇ ਵੀ ਗੱਲ ਕਰੀ ਜਾਣ ਮੈਂ ਉਹਨਾਂ ਦੀ ਗੱਲ ਸੁਣ ਸਕਦਾ ਕਿਉਂਕਿ ਉਹਨਾਂ ਕੋਲ ਨੌਲੇਜ ਹੈ ਉਹਦੇ ਪਿੱਛੇ ਜਾਓ ਨੌਲੇਜ ਲਓ ਸੋਰੀ ਤਾਨੀਆ ਜੀ ਗੋ ਹੈਡ ਜੀ ਗੱਲ ਕਰੋ ਔਰ ਫਿਰ ਰੈਪ ਅਪ ਕਰੀਏ
ਜੀ ਬਿਲਕੁਲ ਯੁਧਵੀਰ ਜੀ ਇੱਕ ਬਹੁਤ ਬਿਊਟੀਫੁਲੀ ਤੁਸੀਂ ਚੀਜ਼ ਐਕਸਪਲੇਨ ਕੀਤੀ ਆ ਪੈਸ਼ਨ ਇਜ਼ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗਦੀ ਜਦੋਂ ਆਪਾਂ ਉਹ ਕਰਦੇ ਆ ਫਿਰ ਲਾਈਕ ਇਟਸ ਟਰੂ ਕਿ ਜਦੋਂ ਤੁਸੀਂ ਉਹ ਚੀਜ਼ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਤੁਹਾਡਾ ਦਿਲ ਲੱਗ ਰਿਹਾ ਕਿ ਇਹ ਚੀਜ਼ ਸਮਥਿੰਗ ਦਿਸ ਇਜ਼ ਸਮਥਿੰਗ ਆਈ ਵਾਂਟ ਟੂ ਡੂ ਇਨ ਮਾਈ ਲਾਈਫ ਉੱਥੇ ਫਿਰ ਬੰਦਾ ਲਾਈਕ ਟਾਈਮ ਨਹੀਂ ਦੇਖਦਾ ਹੈਗਾ ਐਂਡ ਬਿਊਟੀਫੁਲੀ ਤੁਸੀਂ ਐਕਸਪਲੇਨ ਕੀਤਾ ਕਿ ਕਿਤੇ ਨਾ ਕਿਤੇ ਆਪਾਂ ਪੈਸੇ ਪਿੱਛੇ ਭੱਜਦੇ ਹਾਂ ਕਿਤੇ ਨਾ ਰਾਈਟ ਜਦੋਂ ਆਪਾਂ ਸਪੈਸ਼ਲੀ ਸਟਾਰਟਿੰਗ ਵੀ ਕਰਦੇ ਓਵਰਆਲ ਇਨਸਾਨ ਲਾਈਕ ਪੈਸੇ ਨੂੰ ਮਨੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਦਿੰਦਾ ਆ ਐਂਡ ਬਹੁਤ ਬਖੂਬੀ ਤੁਸੀਂ ਇਹ ਚੀਜ਼ ਐਕਸਪਲੇਨ ਕੀਤੀ ਆ ਕਿ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਕਿ ਪੈਸਾ ਬਾਏ ਪ੍ਰੋਡਕਟ ਆ ਜਦੋਂ ਤੁਸੀਂ ਉਹ ਚੀਜ਼ ਕਰ ਰਹੇ ਹੋ ਜੋ ਤੁਹਾਨੂੰ ਵਧੀਆ ਲੱਗਦੀ ਆ ਕਰਨੀ ਤੁਸੀਂ ਉਸ ਚੀਜ਼ ਦੇ ਉੱਤੇ ਕੋਈ ਵੀ ਤੁਹਾਡਾ ਪੈਸ਼ਨ ਆ ਕੋਈ ਤੁਹਾਡਾ ਗੋਲ ਆ ਉਹਦੇ ਉੱਤੇ ਤੁਸੀਂ ਆਪਣਾ ਪ੍ਰੋਪਰ 100% ਦੇ ਰਹੇ ਹੋ ਨਾ ਫਿਰ ਪੈਸਾ ਆਪਣੇ ਆਪ ਤੁਹਾਡੇ ਪਿੱਛੇ ਆਏਗਾ ਸਕਿੱਲਸ ਆ ਵੈਰੀ ਇੰਪੋਰਟੈਂਟ ਐਂਡ ਉਹ ਚੀਜ਼ ਜਦੋਂ ਆਪਾਂ ਕਰਦੇ ਆ ਜਿੱਥੇ ਸਾਨੂੰ ਜੈਨੂਅਨਲੀ ਦਿਲ ਲੱਗਦਾ ਫਿਰ ਉਦੋਂ ਘੰਟਿਆਂ ਦਾ ਖੁਦ ਹੀ ਨਹੀਂ ਪਤਾ ਲੱਗਦਾ ਹੈਗਾ ਦੈਟ ਸੋ ਬਿਊਟੀਫੁਲ ਐਂਡ ਇੱਥੇ ਹੀ ਆਪਾਂ ਬਿਲਕੁਲ ਥੋਟ ਆਫ ਦ ਡੇ ਨੂੰ ਕੰਕਲੂਡ ਕਰਾਂਗੇ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਲਈ ਇੱਕ ਬਹੁਤ ਹੀ ਪਿਆਰਾ ਮੈਸੇਜ ਹੈ ਕਿ ਜਦੋਂ ਵੀ ਆਪਾਂ ਕੁਛ ਅਚੀਵ ਕਰਨਾ ਚਾਹੁੰਦੇ ਹੋ ਬਿਲੀਵ ਇਜ਼ ਵੈਰੀ ਇੰਪੋਰਟੈਂਟ ਕਿ ਦਿਸ ਇਜ਼ ਸਮਥਿੰਗ ਆਈ ਕੈਨ ਸੀ ਮਾਈ ਸੈਲਫ ਡੂਇੰਗ ਐਂਡ ਉਹਦੇ ਨਾਲ ਹੀ ਮਿਹਨਤ ਹਾਰਡਵਰਕ ਤੁਸੀਂ ਵਰਡ ਯੂਜ਼ ਕੀਤਾ ਆਈ ਐਮ ਅ ਸਟਰੋਂਗ ਬਿਲੀਵਰ ਕਿ ਹਾਰਡਵਰਕ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕੁਛ ਏਮ ਕੀਤਾ ਆ ਉਹ ਚੀਜ਼ ਨੂੰ ਆਪਾਂ ਸੋਚ ਲੈਂਦੇ ਹਾਂ ਬਟ ਉਹਦੇ ਲਈ ਮਿਹਨਤ ਕਰਨੀ ਉਸ ਪਾਥ ਦੇ ਉੱਤੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਆ ਐਂਡ ਦੈਟ ਇਜ਼ ਸਮਥਿੰਗ ਵੈਰੀ ਇੰਪੋਰਟੈਂਟ ਐਜ਼ ਵੈਲ ਜੀ
ਬਿਲਕੁਲ ਔਰ ਅੱਜ ਗੱਲ ਅਸੀਂ ਜ਼ਿਆਦਾ ਕਰਾਂਗੇ ਜਿਹੜਾ ਟੈਰਿਫ ਹੈ ਇਹਦਾ ਕੀ ਅਸਰ ਹੋਇਆ ਹੈਗਾ ਔਰ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਜਦੋਂ ਖਬਰਾਂ ਦਿੱਤੀਆਂ ਸੀਗੀਆਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਖਬਰਾਂ 'ਚ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰ ਹੀ ਦਿੱਤਾ ਸੀਗਾ ਪੋਲੀਟੀਕਲ ਸੈਂਸੈਕਸ ਵੀ ਇਹ ਨੈਸ਼ਨਲ ਲੈਵਲ ਦੇ ਉੱਤੇ ਕਿੱਥੇ ਆ ਸੋ ਮੇਰੀ ਕੋਸ਼ਿਸ਼ ਹੋਏਗੀ ਕਿ ਹਰ ਰੋਜ਼ 9:15 ਤੋਂ 9:30 ਦੇ ਵਿੱਚ 9:15 ਤੋਂ 9:30 ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇਈਏ, ਉਹਦੇ ਵਿੱਚ ਮੈਂ ਸੀਟਾਂ ਜਿੱਦਾਂ ਅੱਜ ਮੈਂ ਦੱਸ ਹੀ ਦਿੱਤੀਆਂ ਸੀਟਾਂ, ਤੋ ਸਵੇਰੇ 9:15 ਤੋਂ 9:30 ਦੇ ਵਿੱਚ ਅਸੀਂ ਤੁਹਾਨੂੰ ਸੀਟਸ ਰੋਜ਼ਾਨਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਰੋਜ਼ 9:15 ਤੋਂ 9:30 ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਕਿ ਕੀ ਅਸੀਂ ਉਹ ਦੱਸ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਇਹ ਜਿਹੜਾ ਦੁਨੀਆਂ ਭਰ ਚ ਇਹਦਾ ਕੀ ਇੰਪੈਕਟ ਪਿਆ, ਕੀ ਰਿਐਕਸ਼ਨ ਆ ਰਹੀਆਂ ਨੇ ਫਰੋਮ ਯੂਰਪ ਟੂ ਏਸ਼ੀਆ, ਸਾਊਥ ਕੋਰੀਆ, ਜਿੰਨੇ ਵੀ ਐਲਾਈਜ ਨੇ US ਦੇ, ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਇਹਨਾਂ ਨੇ ਟੈਰਿਸ ਲਗਾ ਦਿੱਤੇ ਨੇ। ਮੇਰਾ ਰਿਸਪੋਂਸ ਕੋਈ ਚੇਂਜ ਨਹੀਂ ਹੋਇਆ, ਠੀਕ ਹੈ। ਸੋ ਮੇਰਾ ਰਿਸਪੋਂਸ ਉਹੀ ਹੈ ਕਿ ਇਹਦਾ ਅਮੈਰੀਕਾ ਨੂੰ ਇਹਦਾ ਜ਼ਿਆਦਾ ਨੁਕਸਾਨ ਹੈ, ਮੇਰੇ ਖਿਆਲ ਦੇ ਨਾਲ ਇਹਦਾ ਕੋਈ